दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड का मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी दारा शिको दा। प्रसंग इत्थों तक पहुँच चुका है। औरंगजेब ने हुक्म किया है कि मेरे भरा नूं भाव के दारा शिको नूं गधे ते खोते ते चढ़ा के सारे बाजारां दिल्ली दे विच फेरिया जावे। किसी ने साहस नूं धारण करके ये कह दिता कि ये गल ठीक नहीं है, बादशाहां दे जिहड़े पुत्र ने उन्हां दी इस तरह की बेइज्जती होनी नहीं चाहीदी। कल इत्थों तक कथा पहुंची सी, अज इत्थों अगे मैं प्रारंभ करदा। नहीं कबहू ये भाई अगारी बे मेरे याद ले हो बेचारी। सलाह देन वाले ने औरंगजेब नूं आख्या कि ऐसा कदे भी पहला नहीं होया जिस तरह की तुसीं गल कीती है। ये जिहड़ी गल है बड़ी बेमर्यादा की गल है कि राजे का पुत्र होवे ते उन्हूं इस तरह खोते ते चढ़ा के बेइज्जत किया जाए। सुन सियानन ते बहुर बखाना जाए चढ़ावो करी महाना। ग्रंथाकार भाई संतोख सिंह जी लिखते ने जदों सियाणियां ने इस तरह की गल की ते उन्हां तों सुन के फिर नौरंगा कहिंदा है कि बेइज्जत ते इसनूं जरूर करना है भावें खोते ते ना ही चढ़ाया जावे। कहिंदा जेकर खोते दी सवारी ठीक नहीं है ते हाथी दे उत्ते चढ़ा के इस नूं लिजाया जावे ते जगह जगह दे उत्ते दिखाया जावे कि जिहड़ा भी औरंगजेब दे अगे अड़ेगा उहदा इह हशर होवेगा। पुर के जे द्वादश दरवाजे सब पर फेरो करो बिन लाजे। हुक्म दिता है अपने कर्मचारियों नू नौरंगे ने कि पुरी दे 12 दरवाजे ने हर एक दरवाजे दे तक इस नू लिजाया जावे सारी पुरी दे विच बेइज्जत करके फेरिया जावे। पुन सर मद बसै जिस थान तहले जावो करो बखान। कहिंदा कि सारियां गलियां बाजारां दे विच दी फेर के अखीर दे उत्ते कहिंदा कि उत्थे लै जिओ जिथे फकीर सरमद रहिंदा है और उन्नू जाके सरमद नूं इस तरह आखिओ। दे सल्तनत जो चहत सदीव आज करें बिन यांको जीव। सरमद दे कोल लिजा के सरमद नूं आखिओ कि तू हमेशा उच्ची पुकार के ये गल कहना है कि मैं सल्तनत दा जिहड़ा राज है वह दारा शिकोण देवांगा। उन्हूं कहो कि देवे हुण राज अपने प्यारे मित्र दारा शिकोण क्योंकि अज ते इसनूं असीं कतल कर देना। सुनत हुकम को चाकर गए दारा शिकोह बिलोकत पए। ਇਸ ਤਰੀਕੇ ਦੇ ਨਾਲ ਹੁਕਮ ਦਿੱਤਾ ਹੈ ਔਰੰਗਜ਼ੇਬ ਨੇ ਕਿ ਸਰਮਦ ਦੇ ਲਾਗੇ ਲਿਜਾ ਕੇ ਫਿਰ ਉਸਨੂੰ ਇਹ ਗੱਲ ਕਹਿ ਕੇ ਅਤੇ ਫਿਰ ਉਸਨੂੰ ਉੱਥੇ ਕਤਲ ਕਰ ਦਿਓ, ਭਾਵ ਕਿ ਦਾਰਾ ਸ਼ਿਕੋਹ ਨੂੰ ਮਾਰ ਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਕਮ ਨੂੰ ਮੰਨਿਆ ਹੈ ਨੌਕਰਾਂ ਚਾਕਰਾਂ ਨੇ ਅਤੇ ਦਾਰਾ ਸ਼ਿਕੋਹ ਦੇ ਕੋਲ ਉਹ ਚਲੇ ਗਏ। ਹਰ ਖੰਨਾ ਸੋਗ ਨਾ ਮਨ ਮੈਂ ਕੋਈ, ਦੁੱਖ ਸੁੱਖ ਵੇਖੈ ਬ੍ਰਿਤੀ ਸਮ ਹੋਈ। ਦਾਰਾ ਸ਼ਿਕੋਹ ਦੀ ਐਸੀ ਉੱਚੀ ਅਵਸਥਾ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਹੀ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਰੋਸ ਹੈ। ਦੁੱਖ ਅਤੇ ਸੁੱਖ ਦੇ ਵਿੱਚ ਜਿਹੜੀ ਬ੍ਰਿਤੀ ਹੈ ਨਾ, ਉਹ ਇਕਾਗਰਤਾ ਪਾ ਗਈ। ਤੋਰੀ ਤਨ ਹੰਤਾ ਦ੍ਰਿੜ ਫਾਸ, ਜਿਸ ਕੇ ਮਰਬੇ ਕੋ ਨਹੀਂ ਤ੍ਰਾਸ। ਦਾਰਾ ਸ਼ਿਕੋਹ ਨੇ ਜਿਹੜੇ ਆਪਣੇ ਸਰੀਰ ਦੀ ਹੰਗਤਾ ਹੈ ਉਸਦੀ ਫਾਹੀ ਨੂੰ ਤੋੜ ਦਿੱਤਾ ਹੈ, ਜਿਹਦੇ ਮਨ ਦੇ ਵਿੱਚ ਹੁਣ ਮਰਨ ਦਾ ਕੋਈ ਵੀ ਤ੍ਰਾਸ ਡਰ ਬਾਕੀ ਨਹੀਂ ਰਹਿ ਗਿਆ। ਹੋ ਦੇ ਸਹਿਤ ਗਾਇਓ ਗਜ ਆਇਓ, ਕਹਿ ਕੇ ਤਿਸ ਉੱਪਰ ਚੜਵਾਇਓ। ਉਸ ਵੇਲੇ ਹਾਥੀ ਮੰਗਵਾਇਆ ਗਿਆ ਹੈ, ਜਿਸ ਹਾਥੀ ਦੇ ਉੱਤੇ ਹੌਦਾ ਪਾਇਆ ਗਿਆ ਹੈ ਉਸ ਹੌਦੇ ਦੇ ਵਿੱਚ ਦਾਰਾ ਸ਼ਿਕੋਹ ਨੂੰ ਜਕੜ ਕੇ ਬੰਨ ਦਿੱਤਾ। ਸਿਰ ਪਰ ਬੰਦ ਸੇਹਰਾ ਦੀਨ, ਮਾਰਨ ਹੁਕਮ ਸੁਣਾਵਨ ਕੀਨ। ਦਾਰਾ ਸ਼ਿਕੋਹ ਦੇ ਸਿਰ ਦੇ ਉੱਤੇ ਸੇਹਰਾ ਬੰਨ ਦਿੱਤਾ ਹੈ ਅਤੇ ਮੌਤ ਦਾ ਜਿਹੜਾ ਹੁਕਮ ਹੈ ਨਾ ਉਹ ਸੁਣਾ ਦਿੱਤਾ ਹੈ ਕਿ ਅੱਜ ਇਸ ਦਾਰਾ ਸ਼ਿਕੋਹ ਨੂੰ ਕਤਲ ਕੀਤਾ ਜਾਵੇਗਾ। ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਦੋਂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਟੰਗਿਆ ਗਿਆ ਉਸ ਵੇਲੇ ਕੰਡਿਆਂ ਦਾ ਜਿਹੜਾ ਤਾਜ ਸੀ, ਕੰਡਿਆਂ ਦਾ ਜਿਹੜਾ ਸਿਹਰਾ ਸੀ ਨਾ, ਉਹਦੇ ਸਿਰ ਦੇ ਉੱਤੇ ਸਜਾਇਆ ਗਿਆ ਸੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪ੍ਰਕਾਰ ਦਾ ਸਿਹਰਾ ਉਹਦੇ ਸਿਰ ਦੇ ਉੱਤੇ ਸਜਾਇਆ ਹੈ ਅਤੇ ਹੁਕਮ ਸਾਰਿਆਂ ਨੂੰ ਸੁਣਾ ਦਿੱਤਾ ਗਿਆ ਕਿ ਅੱਜ ਇਸ ਬਾਗੀ ਨੂੰ ਸ਼ਰ੍ਹਾਂ ਤੋਂ ਬਾਹਰੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਪੁਰ ਸਗਰੇ ਮੇਂ ਹਾਹਾਕਾਰ, ਅਧਿਕ ਸ਼ੋਕ ਤੇ ਕਰੈਂ ਉਚਾਰ। ਸਾਰੇ ਦਿੱਲੀ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਗਈ ਹੈ, ਸਾਰੇ ਦੇ ਸਾਰੇ ਸੋਗ ਦੇ ਵਿੱਚ ਡੁੱਬ ਗਏ। ਡਰ ਤਨਾ ਉੱਚੇ ਕਹੋਂ ਸੁਨਾਵੈ, ਔਰੰਗ ਮਹਾਕੂਰ ਲਖ ਪਾਵੈ। ਸਾਰਿਆਂ ਨੇ ਇਸ ਗੱਲ ਨੂੰ ਤੇ ਜਾਣ ਲਿਆ ਹੈ ਕਿ ਔਰੰਗਜ਼ੇਬ ਬਹੁਤ ਵੱਡਾ ਪਾਪੀ ਹੈ, ਪਰ ਡਰਦੇ ਮਾਰੇ ਉੱਚੀ ਕਿਸੇ ਨੂੰ ਕਹਿੰਦੇ ਕੁਝ ਨਹੀਂ। ਸੰਤਨ ਕਰੁਣਾ ਦਾਰਸ਼ ਕੋਹ, ਧੀਰਜ ਸਹਿਤ ਨਿਰਭੈ ਉਰ ਹੋਹ। ਸੰਤਾਂ ਦੀ ਬਹੁਤੀ ਜ਼ਿਆਦਾ ਦਇਆ ਹੋਈ ਹੈ, ਕਰਨਾ ਹੋਈ ਹੈ ਦਾਰਾ ਸ਼ਿਕੋਹ ਦੇ ਉੱਤੇ ਕਿ ਉਹਨੇ ਵੱਡੀ ਧੀਰਜ ਨੂੰ ਧਾਰਨ ਕੀਤਾ ਹੈ, ਬਿਲਕੁਲ ਨਿਡਰ ਹੈ, ਉਹਦੇ ਮਨ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਡਰ ਨਹੀਂ, ਖੌਫ ਨਹੀਂ। ਗਜ ਫੇਰਿਓ ਦਵਾਦਸ਼ ਦਰਵਾਜੇ, ਲੇ ਗਮ ਨੇ ਜਹ ਸਰਮਦ ਰਾਜੇ। ਔਰੰਗਜ਼ੇਬ ਦੇ ਹੁਕਮ ਦੇ ਦੁਆਰਾ ਸਾਰਿਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਦੀ ਉਸ ਹਾਥੀ ਨੂੰ ਫੇਰਿਆ ਗਿਆ ਜਿਹਦੇ ਉੱਤੇ ਬਿਠਾਇਆ ਗਿਆ ਸੀ ਦਾਰਾ ਸ਼ਿਕੋਹ ਨੂੰ। 12 ਹੀ ਪੁਰੀ ਦੇ ਦਰਵਾਜ਼ੇ ਸਨ, 12 ਪੁਰੀਆਂ ਦੇ ਲਾਗੇ ਲਿਜਾਇਆ ਗਿਆ, ਫਿਰ ਫਿਰਾ ਕੇ ਅਖੀਰ ਤੋਂ ਬਾਅਦ ਔਰੰਗਜ਼ੇਬ ਦੇ ਹੁਕਮ ਦੇ ਮੁਤਾਬਕ ਜਿੱਥੇ ਸਰਮਦ ਫਕੀਰ ਰਹਿੰਦਾ ਸੀ ਉੱਥੇ ਲੈ ਗਏ। ਔਰੰਗ ਕੋ ਤਬ ਹੁਕਮ ਸੁਣਾਇਓ, ਦਾਰਸ਼ ਕੋਹ ਨਿਕਟ ਤੁਮ ਆਇਓ। ਨੌਰੰਗੇ ਦਾ ਹੁਕਮ ਜਾ ਕੇ ਸਰਮਦ ਨੂੰ ਕਰਮਚਾਰੀਆਂ ਨੇ ਸੁਣਾਇਆ ਹੈ, ਕਹਿੰਦੇ ਨੇ ਦਾਰਾ ਸ਼ਿਕੋਹ ਨਿਕਟ ਤੁਮ ਆਇਓ, ਹੁਣ ਦਾਰਾ ਸ਼ਿਕੋਹ ਤੇਰੇ ਕੋਲ ਅਸੀਂ ਲੈ ਕੇ ਆਏ। ਬਖਸ਼ਤ ਸਲਤਨਤ ਜਿਸੈ ਹਮੇਸ਼, ਸਭ ਮੈਂ ਵੱਡ ਕਹਾਏ ਦਰਵੇਸ਼। ਕਹਿੰਦੇ ਨੇ ਦੇਖ, ਜਿਹਨੂੰ ਤੂੰ ਬਾਦਸ਼ਾਹੀ ਦੇਣੀ ਹੈ ਅਸੀਂ ਉਹਨੂੰ ਤੇਰੇ ਕੋਲ ਲੈ ਕੇ ਆਏ ਹਾਂ, ਜਿਹਦੇ ਵਾਸਤੇ ਹਮੇਸ਼ਾ ਕਹਿੰਦਾ ਰਹਿੰਦਾ ਹੈ ਕਿ ਮੈਂ ਦਾਰਾ ਸ਼ਿਕੋਹ ਨੂੰ ਵੱਡੀ ਸਲਤਨਤ ਦਾ ਰਾਜ ਦੇਣਾ ਹੈ, ਹੁਣ ਤੂੰ ਰਾਜ ਬਖਸ਼ਿਸ਼ ਕਰ। ਸਭ ਮੈਂ ਵੱਡ ਕਹਾਏ ਦਰਵੇਸ਼, ਹੇ ਸਰਮਦ ਦਰਵੇਸ਼ ਤੂੰ ਵੱਡਾ ਫਕੀਰ ਆਪਣੇ ਆਪ ਨੂੰ ਕਹਾਉਣਾ ਹੈ। ਬੋਲਤ ਕੂਰ ਲਾਜ ਨਹੀਂ ਆਵਤ, ਸਲਤਨ ਕਿਤੋਂ ਪ੍ਰਾਣ ਅਬ ਜਾਵਤ। ਸਾਰੇ ਸੁਣਾ ਕੇ ਸਰਮਦ ਨੂੰ ਕਹਿੰਦੇ ਨੇ ਕਿ ਤੂੰ ਝੂਠ ਬੋਲਦਾ ਹੈ, ਪਰ ਝੂਠ ਬੋਲਣ ਲੱਗਿਆਂ ਵੀ ਤੂੰ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ। ਸਲਤਨਤ ਕਿਤੋਂ ਪ੍ਰਾਣ ਅਵਜਾਤ, ਬਾਦਸ਼ਾਹੀ ਤੇ ਗੱਲ ਬੜੀ ਦੂਰ ਦੀ ਹੈ। ਦੇਖ ਹੁਣ ਦਾਰਾ ਸ਼ਿਕੋ ਦੇ ਪ੍ਰਾਣ ਵੀ ਨਹੀਂ ਬਚਣਗੇ, ਤੇਰੇ ਸਾਹਮਣੇ ਹੀ ਇਸ ਨੂੰ ਕਤਲ ਕੀਤਾ ਜਾਵੇਗਾ। ਸੁਣ ਸਰਮਦ ਸਤ ਸੰਗੀ ਜਾਨ, ਹੋਏ ਆਇਓ ਮਨ ਪ੍ਰੇਮ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਸੁਣਿਆ ਸਰਮਦ ਫਕੀਰ ਨੇ ਤੇ ਦੇਖਿਆ ਦਾਰਾ ਸ਼ਿਕੋਹ ਦੇ ਵੱਲ, ਮਨ ਦੇ ਵਿੱਚ ਸੋਚਿਆ ਕਿ ਬਹੁਤ ਵੱਡਾ ਇਹ ਤੇ ਸਤਸੰਗੀ ਹੈ। ਇਸ ਤਰ੍ਹਾਂ ਦੀ ਗੱਲ ਵਿਚਾਰ ਕੇ ਉਸ ਵੇਲੇ ਮਨ ਦੇ ਵਿੱਚ ਸਰਮਦ ਦੇ ਦਾਰਾ ਸ਼ਿਕੋਹ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਪ੍ਰੇਮ ਵਧੇ। ਪਿਖਤ ਬਿਲੋਚਨ ਜਲ ਭਾਰੇ ਆਏ, ਨਹੀਂ ਸਨੇ ਤੇ ਬੋਲਿਓ ਜਾਏ। ਦਾਰਾ ਸ਼ਿਕੋਹ ਦੀ ਮਾੜੀ ਹਾਲਤ ਨੂੰ ਦੇਖ ਕੇ ਅੱਖਾਂ ਦੇ ਵਿੱਚ ਸਰਮਦ ਦੇ ਹੰਝੂਆਂ ਦਾ ਪਾਣੀ ਆ ਗਿਆ ਹੈ। ਬੜਾ ਸਨੇਹ ਬੜਾ ਪਿਆਰ ਉਤਪੰਨ ਹੋਇਆ ਹੈ, ਬੋਲਿਆ ਵੀ ਨਹੀਂ ਜਾਂਦਾ। ਦਾਰਾ ਸ਼ਿਕੋਹ ਜਾਣ ਕਰ ਪ੍ਰੇਮ, ਟਾਰ ਸੇਹਰਾ ਬੋਲਿਓ ਏਮ। ਦਾਰਾ ਸ਼ਿਕੋਹ ਨੇ ਜਦੋਂ ਦੇਖਿਆ ਕਿ ਮੇਰੀ ਹਾਲਤ ਨੂੰ ਦੇਖ ਕੇ ਇਹ ਬਹੁਤ ਹੀ ਜ਼ਿਆਦਾ ਦੁਖੀ ਹੋ ਗਿਆ ਹੈ, ਉਸ ਵੇਲੇ ਆਪਣੇ ਸਿਹਰੇ ਨੂੰ ਪਾਸੇ ਕਰਕੇ ਫਿਰ ਦਾਰਾ ਸ਼ਿਕੋਹ ਇੰਜ ਬੋਲਿਆ, ਕਹਿੰਦਾ ਪਠਨ ਸੁਣਨ ਅਰ ਭਾਖਣ ਕਰਨੋ, ਅਹੰ ਬ੍ਰਹਮ ਔਰ ਨਿਸ਼ਚੈ ਧਰਨੋ। ਦਾਰਾ ਸ਼ਿਕੋਹ ਕਹਿੰਦਾ ਹੈ ਸਰਮਦ ਨੂੰ ਕਿ ਪੜ੍ਹਨਾ ਸੁਣਨਾ ਤੇ ਕਹਿਣਾ, ਅਹੰ ਬ੍ਰਹਮ ਆਪਣੇ ਆਪ ਨੂੰ ਇਹ ਨਿਸ਼ਚਿਤ ਦੇ ਵਿੱਚ ਧਾਰਨ। ਇਸੀ ਸਮੇਂ ਕੇ ਕਾਰਜ ਹੋਤ, ਲਖੋ ਸੰਤ ਜੀ ਬਣੋ ਸੁਚੇਤ। ਕਹਿੰਦਾ ਹੈ ਕਿ ਆਪਣੇ ਆਪ ਨੂੰ ਅਹੰ ਬ੍ਰਹਮ ਕਹਿਣਾ ਨਿਸ਼ਚਿਤ ਰੂਪ ਦੇ ਵਿੱਚ ਇਹੀ ਅਖੀਰ ਦੇ ਵਿੱਚ ਹੋਣਾ ਸੀ, ਇਸੇ ਵਾਸਤੇ ਹੀ ਇਹ ਸਾਰਾ ਕੁਝ ਵਾਪਰਿਆ ਸੀ। ਲਖੋ ਸੰਤ ਜੀ ਬਣੋ ਸੁਚੇਤ, ਹੇ ਸਰਮਦ ਸੰਤ ਜੀ ਸੁਜਾਣ ਬਣ ਕੇ ਇਸ ਗੱਲ ਨੂੰ ਸੋਚੋ ਕਿ ਜੋ ਕੁਝ ਹੋਣਾ ਹੈ ਇਹ ਤੇ ਹੋ ਕੇ ਰਹਿਣਾ ਸੀ। ਕਿਉਂ ਡੋਲੋ ਤਨ ਹੰਤਾ ਮਾਹੇ, ਕਿਰਪਾ ਆਪ ਕੀ ਤੇ ਮਿਟ ਜਾਹੇ। ਸਰਮਦ ਫਕੀਰ ਨੂੰ ਦਾਰਾ ਸ਼ਿਕੋਹ ਕਹਿੰਦਾ ਕਿ ਮੇਰੇ ਸਰੀਰ ਦੇ ਨਾਲ ਮੋਹ ਕਰਕੇ ਤੁਸੀਂ ਕਿਉਂ ਡੋਲਦੇ ਹੋ, ਕਿਉਂਕਿ ਤੁਸੀਂ ਤੇ ਐਸੇ ਮੰਜ਼ਿਲ ਦੇ ਪਾਉਂਦੇ ਹੋ ਕਿ ਜੇਕਰ ਤੁਹਾਨੂੰ ਕੋਈ ਮਨੁੱਖ ਮਿਲ ਜਾਵੇ ਤੇ ਤੁਸੀਂ ਕਿਰਪਾ ਕਰਕੇ ਐਸੀ ਤਨ ਦੀ ਹੰਤਾ ਉਹਦੀ ਦੂਰ ਕਰ ਦਿੰਦੇ ਹੋ, ਮੇਰੇ ਸਰੀਰ ਦੇ ਨਾਲ ਮੋਹ ਕਰਕੇ ਇਸ ਤਰ੍ਹਾਂ ਦਾ ਤੁਸੀਂ ਦੁੱਖ ਪੈਦਾ ਨਾ ਕਰੋ। ਬਿਨ ਸੰਹਾਰ ਆਜ ਕੈ ਕਾਲੀ, ਤਿਸ ਕੀ ਚਿੰਤਾ ਕਹਾਂ ਬਿਸਾਲੀ। ਜਿਹੜਾ ਸਰੀਰ ਹੈ ਉਹ ਤੇ ਬਿਨਸਨ ਵਾਲਾ ਹੈ, ਨਾਸ਼ਵਾਨ ਹੈ, ਭਾਵੇਂ ਅੱਜ ਮਰ ਜਾਵੇ ਭਾਵੇਂ ਕੱਲ੍ਹ ਮਰ ਜਾਵੇ, ਇਸ ਕਰਕੇ ਜਿਹੜੀ ਚੀਜ਼ ਕਦੇ ਸਥਿਰ ਰਹਿ ਨਹੀਂ ਸਕਦੀ ਉਹਦੇ ਨਾਲ ਮੋਹ ਕਿਉਂ ਕਰਨਾ ਹੋਇਆ ਤੇ ਉਹਦੇ ਵਾਸਤੇ ਚਿੰਤਾ ਵੀ ਕਿਉਂ ਕਰਨੀ ਹੋਈ। ਸੁਣ ਤੀਰ ਜਤਰ ਸਰਮਦ ਬੋਲਾ, ਹਮਨੇ ਸਲਤਨਤ ਦੀਨ ਅਡੋਲਾ। ਉਸ ਵੇਲੇ ਸਰਮਦ ਨੇ ਧੀਰੇ ਨੂੰ ਧਾਰਨ ਕੀਤਾ, ਇੱਕ ਵਾਰੀ ਫਿਰ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹਮਨੇ ਸਲਤਨਤ ਦੀਨ ਅਡੋਲਾ, ਮੈਂ ਸਲਤਨਤ ਦਾ ਜਿਹੜਾ ਰਾਜ ਹੈ ਜਿਹੜਾ ਕਿ ਹਮੇਸ਼ਾ ਅਡੋਲ ਹੈ ਉਹ ਦਾਰਾ ਸ਼ਿਕੋਹ ਨੂੰ ਦਿੰਦਾ। ਜੇ ਕਿਸ ਹੂੰ ਤੇ ਜਾਇ ਨਛਾਨੀ, ਆਖੇ ਸਦੀਵ ਥੀਵ ਦੁੱਖ ਹਾਨੀ। ਕਹਿੰਦਾ ਕਿ ਐਸਾ ਰਾਜ ਹੈ ਜਿਹੜਾ ਕਿਸੇ ਤੋਂ ਖੋਇਆ ਨਹੀਂ ਜਾ ਸਕਦਾ, ਇਹ ਸਦੀਵੀ ਤੌਰ ਦੇ ਉੱਤੇ ਰਾਜ ਹੈ ਦਾਰਾ ਸ਼ਿਕੋਹ ਦਾ, ਜਿਹੜਾ ਕਿ ਦੁੱਖਾਂ ਤੋਂ ਹੀਣ ਕਰਨ ਵਾਲਾ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਦਰਅਸਲ ਫਕੀਰ ਜਿਹੜਾ ਸੀ ਸਰਮਦ ਉਹ ਤੇ ਉੱਚੀ ਮੰਜ਼ਿਲ ਦਾ ਪਾਉਂਦੀ ਸੀ, ਇਸ ਕਰਕੇ ਦੁਨਿਆਵੀ ਰਾਜ ਦੇ ਬਾਰੇ ਉਹ ਗੱਲ ਨਹੀਂ ਸੀ ਕਰਦਾ, ਉਹ ਤੇ ਦੀਨ ਦੇ ਰਾਜ ਦੇ ਵਾਸਤੇ ਗੱਲ ਕਰਦਾ ਸੀ। ਪਰ ਦਰਅਸਲ ਨੌਰੰਗਾ ਆਪਣੀ ਮਤ ਦੇ ਅਨੁਸਾਰ ਇਹ ਸਮਝਦਾ ਸੀ ਕਿ ਦੁਨੀਆਂ ਦੇ ਰਾਜ ਦੀ ਗੱਲ ਕਰਦਾ ਤੇ ਮੈਨੂੰ ਹੇਠ ਹੀ ਦਿਖਾਉਂਦਾ, ਪਰ ਉਹ ਤੇ ਉੱਚੀਆਂ ਬੜੀਆਂ ਗੱਲਾਂ ਕਰਦਾ ਸੀ। ਅੱਜ ਵੀ ਸਰਮਦ ਨੇ ਆਖਿਆ ਐਸਾ ਰਾਜ ਮੈਂ ਦਿੰਦਾ ਹਾਂ ਇਸ ਦਾਰਾ ਸ਼ਿਕੋਹ ਨੂੰ ਜਿਹੜਾ ਕਿ ਕਦੇ ਵੀ ਖਤਮ ਨਹੀਂ ਹੋਵੇਗਾ। ਸਲਤਨ ਕੂਰ ਪਾਏ ਗਰਬਾਏ, ਸੇ ਕੇਚਿਤ ਦਿਨ ਮੈਂ ਖਪ ਜਾਏ। ਕਹਿੰਦਾ ਕਿ ਦੁਨੀਆਂ ਦਾ ਜਿਹੜਾ ਰਾਜ ਹੈ ਉਹ ਝੂਠਾ ਹੈ, ਜਿਹੜੇ ਵੀ ਦੁਨੀਆਂ ਦੇ ਰਾਜ ਨੂੰ ਪਾ ਕੇ ਹੰਕਾਰੇ ਗਏ ਨੇ ਉਹ ਆਖਿਰ ਦੇ ਵੇਲੇ ਇੱਕ ਦਿਨ ਮਰ ਜਾਣਗੇ, ਖਪ ਜਾਣਗੇ, ਉਹਨਾਂ ਦਾ ਰਾਜ ਸਥਿਰ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਔਰੰਗਜ਼ੇਬ ਰਾਜ ਨੂੰ ਮੱਲੀ ਬੈਠਾ ਹੈ ਉਹ ਝੂਠਾ ਰਾਜ ਹੈ, ਉਹ ਇੱਕ ਦਿਨ ਖਤਮ ਹੋ ਜਾਏਗਾ, ਪਰ ਜਿਹੜਾ ਦਾਰਾ ਸ਼ਿਕੋਹ ਨੂੰ ਰਾਜ ਮਿਲੇਗਾ ਉਹ ਕਦੇ ਖਤਮ ਨਹੀਂ ਹੋਵੇਗਾ, ਉਹ ਸਦੀਵੀ ਤੌਰ ਦੇ ਉੱਤੇ ਸਥਿਰ ਹੋਵੇਗਾ। ਅਲਪ ਕਾਲ ਮੈਂ ਹਮ ਤਨ ਤਿਆਗੇ, ਆਵੇਂ ਚਲੇ ਤੋਹੇ ਸੰਗ ਲਾਗੇ। ਉਸ ਵੇਲੇ ਫਿਰ ਸਰਬੱਤ ਫਕੀਰ ਨੇ ਆਖਿਆ ਦਾਰਾ ਸ਼ਿਕੋਹ ਨੂੰ, ਕਹਿੰਦਾ ਕਿ ਤੈਨੂੰ ਇਹਨਾਂ ਨੇ ਕਤਲ ਕਰ ਦੇਣਾ, ਹੁਣ ਤੈਨੂੰ ਮਾਰ ਦੇਣਾ, ਪਰ ਥੋੜ੍ਹੇ ਸਮੇਂ ਤੋਂ ਬਾਅਦ ਮੈਂ ਵੀ ਆਪਣੇ ਸਰੀਰ ਨੂੰ ਛੱਡ ਕੇ ਤੇਰੇ ਕੋਲ ਮੇਰੇ ਮਿੱਤਰ ਜ਼ਰੂਰ ਪਹੁੰਚਾਂਗਾ। ਇਮ ਕਹਿ ਕਰਿਓ ਪਰਸ ਪਰ ਹੇਰਨ, ਚਲਿਓ ਮਹਾਵਤ ਕਰ ਗਜ ਪ੍ਰੇਰਨ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇੱਕ ਦੂਜੇ ਦੇ ਨਾਲ ਦੋਵਾਂ ਨੇ ਕੀਤੀਆਂ ਨੇ, ਪਰਸਪਰ ਇੱਕ ਦੂਜੇ ਨੂੰ ਦੇਖਿਆ ਅਤੇ ਫਿਰ ਜਿਹੜਾ ਮਹਾਵਤ ਸੀ ਜਿਹੜਾ ਹਾਥੀ ਨੂੰ ਚਲਾ ਰਿਹਾ ਸੀ ਉਹਨੇ ਹਾਥੀ ਨੂੰ ਅੱਗੇ ਤੋਰ ਲਿਆ। ਜਾਇਓ ਤਾਰਿਓ ਦਾਰਸ਼ ਕੋਹ, ਸੰਤ ਸਰੂਪ ਨ ਜਿਸ ਕੇ ਮੋਹ। ਥੋੜ੍ਹੀ ਦੂਰ ਜਾ ਕੇ ਫਿਰ ਦਾਰਾ ਸ਼ਿਕੋਹ ਨੂੰ ਹਾਥੀ ਦੇ ਉੱਤੋਂ ਥੱਲੇ ਉਤਾਰ ਦਿੱਤਾ ਗਿਆ। ਉਹ ਦਾਰਾ ਸ਼ਿਕੋਹ ਐਸਾ ਹੈ ਜਿਹੜਾ ਕਿ ਸੰਤਾਂ ਦੇ ਸਰੂਪ ਵਾਲਾ ਹੈ, ਜਿਹਦੇ ਮਨ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਆਪਣੇ ਸਰੀਰ ਦੇ ਨਾਲ ਮੋਹ ਨਹੀਂ। ਨਿਰਦਿਆਲੂ ਜਿਹ ਨਰਕ ਸਥਾਨ, ਤੀਖਣ ਲੈ ਹਾਥ ਕਿਰ ਪਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਤੋਂ ਹੀਨ ਜਲਾਦ ਜਿਸਦਾ ਟਿਕਾਣਾ ਨਰਕ ਦੇ ਵਿੱਚ ਹੋਵੇਗਾ, ਫਿਰ ਉਸ ਜਲਾਦ ਨੇ ਤਿੱਖੀ ਤਲਵਾਰ ਨੂੰ ਆਪਣੇ ਹੱਥ ਦੇ ਵਿੱਚ ਸਾਂਭਿਆ। ਮਾਰਿਓ ਤਾਰਿਓ ਸਿਰ ਧਰ ਹੂੰ ਤੇ, ਨਿਕਸਿਓ ਸ਼ਬਦ ਤਵੈ ਉਰ ਹੂੰ ਤੇ। ਉਸੇ ਵੇਲੇ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਹੈ ਦਾਰਾ ਸ਼ਿਕੋਹ ਦੀ ਧੌਣ ਦੇ ਉੱਤੇ ਤੇ ਧੜ ਤੋਂ ਧੌਣ ਨੂੰ ਲਾ ਕੇ ਵੱਖਰਾ ਕਰ ਦਿੱਤਾ। ਜਦੋਂ ਹੀ ਦਾਰਾ ਸ਼ਿਕੋਹ ਦਾ ਸਿਰ ਧਰਤੀ ਤੇ ਡਿੱਗਿਆ ਉਸੇ ਵੇਲੇ ਕਵੀ ਜੀ ਲਿਖਦੇ ਨੇ ਇੱਕ ਆਵਾਜ਼ ਆਈ ਉਹਦੇ ਮੂੰਹ ਦੇ ਵਿੱਚੋਂ। ਉਹ ਕੀ ਆਵਾਜ਼ ਸੀ ਅੱਗੇ ਬਿਆਨ ਕਰਦੇ ਨੇ, ਅਹੰ ਬ੍ਰਹਮ। ਡਿੱਗਦਿਆਂ ਸਾਰ ਮੂੰਹ ਦੇ ਵਿੱਚੋਂ ਇਹ ਆਵਾਜ਼ ਆਈ ਹੈ ਅਹੰ ਬ੍ਰਹਮ, ਭਾਵ ਜਿਹਦਾ ਹੁੰਦਾ ਹੈ ਮੈਂ ਹੀ ਖੁਦਾ ਹਾਂ। ਲੋਕਣ ਸੁਣਿਓ ਇਹ ਜਿਹੜੀ ਆਵਾਜ਼ ਨਿਕਲੀ ਸੀ ਉਹਦੇ ਮੂੰਹ ਦੇ ਵਿੱਚੋਂ, ਕਵੀ ਜੀ ਲਿਖਦੇ ਨੇ ਕਿ ਤਮਾਮ ਲੋਕਾਂ ਨੇ ਸੁਣੀ। ਨਿਸ਼ਚੈ ਪਾਕੋ ਸਭ ਨੇ ਗੁਣਿਓ, ਤੇ ਉਸ ਵੇਲੇ ਸਾਰਿਆਂ ਦੇ ਮਨ ਦੇ ਵਿੱਚ ਇਹ ਪ੍ਰਤੀਤ ਆਈ, ਇਹ ਨਿਸ਼ਚੈ ਪੱਕਾ ਵੱਜਾ ਕਿ ਦਾਰਾ ਸ਼ਿਕੋਹ ਵਾਕਿਆ ਹੀ ਅਹਮ ਬ੍ਰਹਮ ਸੀ, ਉਹ ਖੁਦ ਖੁਦਾ ਸੀ। ਸਾਰਿਆਂ ਨੇ ਜਾਣਿਆ ਕਿ ਦਾਰਾ ਸ਼ਿਕੋਹ ਬਿਲਕੁਲ ਪਾਕ ਸੀ, ਬਿਲਕੁਲ ਪਵਿੱਤਰ ਸੀ, ਉਹ ਝੂਠ ਨਹੀਂ ਸੀ ਕਹਿੰਦਾ ਜੇਕਰ ਉਹ ਅਹਮ ਬ੍ਰਹਮ ਕਹਿੰਦਾ ਸੀ। ਬਡੋ ਪ੍ਰਾਤਿਮ ਕਹਿ ਕੇ ਮਾਰਿਓ, ਕਰੇ ਪਾਪ ਪਰ ਲੋਕ ਬਿਗਾਰਿਓ। ਸਾਰੇ ਕਹਿੰਦੇ ਨੇ ਇੱਕ ਦੂਜੇ ਨੂੰ ਕਿ ਵੱਡੇ ਭਰਾ ਨੂੰ ਕਤਲ ਕਰਵਾ ਦਿੱਤਾ ਹੈ ਔਰੰਗਜ਼ੇਬ ਨੇ, ਇਹ ਬਹੁਤ ਹੀ ਵੱਡਾ ਉਸਨੇ ਪਾਪ ਦਾ ਕੰਮ ਕੀਤਾ ਹੈ, ਇਸ ਤਰ੍ਹਾਂ ਦਾ ਪਾਪ ਕਰਕੇ ਮੰਨੋ ਕਿ ਨੌਰੰਗੇ ਨੇ ਆਪਣਾ ਪ੍ਰਲੋਕ ਵਿਗਾੜ ਲਿਆ ਹੈ, ਆਪਣੀ ਦਰਗਾਹ ਦਾ ਕੰਮ ਗਵਾ ਲਿਆ। ਜਹ ਕਹਿ ਕਰੀ ਕੁਮਤ ਬਡ ਪਾਪੀ, ਦਰਵੇਸ਼ਣ ਯਾਰ ਸੰਤ ਸਰਾਪੀ। ਸਾਰੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਜਿੱਥੇ ਕਿੱਥੇ ਇਹਨੇ ਆਪਣੀ ਖੋਟੀ ਬੁੱਧ ਦੇ ਨਾਲ ਵੱਡੇ ਪਾਪ ਹੀ ਕੀਤੇ, ਦਰਵੇਸ਼ਾਂ ਦਾ, ਸਾਧੂ ਸੰਤ ਫਕੀਰਾਂ ਦਾ, ਇਹ ਵੱਡਾ ਸੰਤਾਪੀ ਹੈ, ਵੱਡਾ ਦੁਖੀ ਹੈ। ਕਥਾ ਸੁਣਨ ਸ਼੍ਰੋਤਾ ਸਾਵਧਾਨ, ਸਰਮਦ ਕਥਾ ਸੁਣੀ ਜਬ ਕਾਨ। ਕਵੀ ਜੀ ਲਿਖਦੇ ਨੇ ਕਿ ਇਹ ਜਿਹੜੀ ਕਥਾ ਹੈ ਸਾਰੇ ਬੜੀ ਸਾਵਧਾਨਤਾ ਦੇ ਨਾਲ ਸਰੋਤਾ ਜਨ ਸੁਣ ਰਹੇ ਸਨ। ਜਦੋਂ ਸਰਮਦ ਦੀ ਕਥਾ ਇਸ ਤਰੀਕੇ ਦੇ ਨਾਲ ਥੋੜ੍ਹੀ ਜਿਹੀ ਬਿਆਨ ਕੀਤੀ ਭਾਈ ਰਾਮ ਕੋਇਰ ਜੀ ਨੇ, ਕਿਉਂਕਿ ਸਾਰੀ ਜਿਹੜੀ ਕਥਾ ਹੈ ਜਿਹੜੀ ਕਿ ਇਸ ਗ੍ਰੰਥ ਦੇ ਵਿੱਚ ਲਿਖੀ ਜਾ ਰਹੀ ਹੈ, ਇਹ ਦਰਅਸਲ ਰਾਮ ਕੋਇਰ ਜੀ ਨੇ, ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖਿਆ ਗਿਆ, ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਕਾਲੀ ਮੰਨਿਆ ਜਾਂਦਾ ਹੈ। ਇਹ ਸਾਰੀ ਜਿਹੜੀ ਕਥਾ ਹੈ ਉਹ ਰਾਮ ਕੋਇਰ ਜੀ ਦੂਸਰਿਆਂ ਸਿੱਖਾਂ ਨੂੰ ਸੁਣਾ ਰਹੇ ਨੇ, ਤੇ ਜਿਸ ਤਰ੍ਹਾਂ ਉਹ ਕਥਾ ਸੁਣਾ ਰਹੇ ਨੇ ਉਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਇਸ ਨੂੰ ਬਿਆਨ ਕਰ ਰਹੇ ਨੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਕਥਾ ਰਾਮ ਕੋਇਰ ਜੀ ਨੇ ਸਿੱਖਾਂ ਨੂੰ ਸੁਣਾਈ ਉਸ ਵੇਲੇ ਬੜੀ ਸਾਵਧਾਨਤਾ ਦੇ ਨਾਲ ਸਾਰੇ ਸਰੋਤਾ ਜਣ ਇਸ ਕਥਾ ਨੂੰ ਸੁਣ ਰਹੇ ਸਨ, ਜਿਹਦੇ ਵਿੱਚ ਕਿ ਸਰਮਦ ਦੀ ਵੀ ਥੋੜੀ ਜਿਹੀ ਗੱਲ ਆਈ। ਬੂਜਣ ਕਰਿਓ ਕੌਣ ਇਹ ਪਾਇਓ, ਕਿਮ ਖੁਦਾਏ ਕੋ ਮਾਰਗ ਲਹਿਓ। ਫਿਰ ਸਰੋਤਿਆਂ ਨੇ, ਸੁਣਨ ਵਾਲਿਆਂ ਨੇ ਰਾਮ ਕੋਇਰ ਦੇ ਅੱਗੇ ਇਹ ਸਵਾਲ ਕੀਤਾ ਹੈ, ਕਹਿੰਦੇ ਨੇ ਕੌਣ ਇਹ ਪਇਓ, ਇਹ ਸਰਮਦ ਕੌਣ ਸੀ ਔਰ ਕਿਸ ਤਰੀਕੇ ਦੇ ਨਾਲ ਇਹ ਖੁਦਾ ਦੇ ਮਾਰਗ ਦੇ ਉੱਤੇ ਚੱਲਿਆ। ਸੁਣ ਸ਼੍ਰੋਤਨ ਤੇ ਪ੍ਰਸ਼ਨ ਬਿਸਾਲਾ, ਸਰਮਦ ਕੀ ਜਿਮ ਕਥਾ ਰੁਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਰੋਤਿਆਂ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਕਿ ਦੱਸੋ ਸਰਮਦ ਦੇ ਬਾਰੇ ਇਹ ਕੌਣ ਹੋਇਆ, ਕਦੋਂ ਹੋਇਆ ਤੇ ਕਿਸ ਤਰ੍ਹਾਂ ਇਹ ਖੁਦਾ ਦੇ ਰਸਤੇ ਤੇ ਚੱਲਿਆ, ਉਸ ਵੇਲੇ ਫਿਰ ਰਾਮ ਕੋਇਰ ਜੀ ਨੇ ਸਰਮਦ ਦੀ ਕਥਾ ਜਿਹੜੀ ਰਸੀਲੀ ਹੈ ਉਹ ਸੁਣਾਉਣੀ ਸ਼ੁਰੂ ਕੀਤੀ। ਕਰੀ ਸੁਣਾਵਣ ਜਿਸ ਬਿਦ ਪਾਇਓ, ਜਿਮ ਆਵ ਰੰਗ ਮਰਵਾਵਨ ਕੀਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਸਰਮਦ ਦੀ ਜਿਹੜੀ ਕਥਾ ਹੈ ਉਹ ਸਰੋਤਿਆਂ ਨੂੰ ਰਾਮ ਕੋਇਰ ਜੀ ਨੇ ਸੁਣਾਈ ਕਿ ਕਿਸ ਤਰੀਕੇ ਦੇ ਨਾਲ ਅਵਰੰਗ ਨੇ ਉਸ ਨੂੰ ਭਾਵ ਕੇ ਨੌਰੰਗੇ ਨੇ ਮਰਵਾਇਆ ਸੀ ਔਰ ਕੀ ਕੁਝ ਸਰਮਦ ਨੇ ਕੀਤਾ। ਸੰਤ ਪਨੋ ਸੰਤਨ ਕੋ ਜਿਸਮੈ, ਪਾਪਨ ਕੋ ਬੜ ਪਾਪ ਯਹਾਂ ਜਹਾਂ। ਜਿਸ ਦੇ ਮਾਰੇ ਜਾਣ ਵਿੱਚ ਸੰਤਾਂ ਨੂੰ ਸੰਤਾਪ ਹੋਇਆ ਅਤੇ ਜਿਸ ਵਿੱਚ ਪਾਪਾਂ ਦਾ ਅਤ ਵੱਡਾ ਪਾਪ ਹੋਇਆ ਉਹਦੀ ਕਥਾ ਸੁਣੋ। ਸੁਣ ਕਰ ਸੇਖ ਪਲੋ ਯੋਰ ਤਾਰ, ਨਹੀਂ ਸਾਧਨ ਕੋ ਕਬ ਤ੍ਰਿਸ ਕਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਮਦ ਦੀ ਕਥਾ ਸਾਰਿਆਂ ਨੂੰ ਸੁਣਾਈ ਸੀ ਰਾਮ ਕੋਇਰ ਜੀ ਨੇ, ਜਿਸ ਤਰ੍ਹਾਂ ਉਹ ਕਥਾ ਉਹਨਾਂ ਨੇ ਸੁਣਾਈ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਉਸੇ ਤਰੀਕੇ ਦੇ ਨਾਲ ਹੇ ਸਰੋਤਾ ਜਨੋ, ਹੇ ਸੁਣਨ ਵਾਲਿਓ, ਤੁਹਾਡੇ ਸਾਹਮਣੇ ਬਿਆਨ ਕਰਦਾ ਹਾਂ ਜਿਸ ਕਥਾ ਨੂੰ ਸੁਣ ਕੇ ਸਿੱਖ ਭਲੇ ਤਰੀਕੇ ਦੇ ਨਾਲ ਇਸ ਗੱਲ ਨੂੰ ਮਨ ਦੇ ਵਿੱਚ ਧਾਰਨ ਕਰਨਗੇ। ਨਹੀਂ ਸਾਧਨ ਕੋ ਕਬ ਤ੍ਰਿਸਕਾਰ ਹੈ, ਕਿ ਕਦੇ ਵੀ ਕਿਸੇ ਸਾਧੂ ਸੰਤ ਦਰਵੇਸ਼ ਦਾ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ, ਨਿਰਾਦਰ ਨਹੀਂ ਕਰਨਾ ਚਾਹੀਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ, ਜਿਹਦੇ ਵਿੱਚ ਕਵੀ ਜੀ ਸਰਮਦ ਦੀ ਕਥਾ ਸੁਣਾਉਂਦੇ ਨੇ। ਸਰਮਦ ਕੀ ਸੁੰਦਰ ਕਥਾ, ਸ਼੍ਰੋਤਾ ਸੁਣੋ ਰਸਾਲ, ਆਤਮ ਕੋ ਬਖਿਆਤ ਪਾ ਗਿਆਨੀ ਸੰਤ ਬਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਮਦ ਦਰਵੇਸ਼ ਦੀ ਸੁੰਦਰ ਕਥਾ ਨੂੰ ਹੇ ਸਰੋਤਾ ਜਨੋ ਸੁਣੋ, ਜਿਹੜੀ ਕਥਾ ਬਹੁਤ ਹੀ ਜ਼ਿਆਦਾ ਰਸਦਾਇਕ ਹੈ, ਬੜੀ ਰਸੀਲੀ ਹੈ। ਆਤਮ ਗਿਆਨ ਦਾ ਬਹੁਤ ਵੱਡਾ ਗਿਆਨੀ ਸੀ ਸਰਮਦ, ਵਿਸ਼ਾਲ ਸੰਤ ਸੀ। ਮਾਤਾ ਪਿਤਾ ਧਨਾੜ ਬਡੇਰੇ, ਇੱਕ ਪੁੱਤਰ ਜਨਮਿਓ ਤਿੰਨ ਕੇਰੇ। ਕਵੀ ਜੀ ਲਿਖਦੇ ਨੇ ਕਿ ਸਰਮਦ ਦੇ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਧਨਾੜ ਸਨ, ਬੜੇ ਅਮੀਰ ਸਨ, ਭਾਵ ਕਿ ਅਮੀਰ ਖਾਨਦਾਨ ਦੇ ਵਿੱਚ ਇਸ ਸਰਮਦ ਦਾ ਜਨਮ ਹੋਇਆ। ਬਹੁ ਦੁਲਾਰ ਤਿੰਨ ਪਾਰ ਨਕੀਨਾ, ਖਾਣ ਪਾਣ ਮਨ ਭਾਵਤ ਦੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ, ਭਾਵ ਕਿ ਇਕੱਲਾ ਇਕੱਲਾ ਇਹੀ ਉਹਨਾਂ ਦਾ ਪੁੱਤਰ ਸੀ, ਇਸ ਕਰਕੇ ਬਹੁਤ ਲਾਡ ਪਿਆਰ ਦੇ ਨਾਲ ਸਰਮਦ ਨੂੰ ਉਹਨਾਂ ਨੇ ਪਾਲਿਆ, ਖਾਣਾ ਪੀਣਾ ਮਨ ਪਾਉਂਦਾ ਇਸ ਨੂੰ ਦਿੱਤਾ। ਤਨ ਮੈਂ ਆਣ ਪਾਈ ਤਰੁਣਾਈ, ਬੀਸਕ ਬਰਸਣ ਬੈਸ ਬਿਤਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ 20 ਕੁ ਵਰਿਆਂ ਦਾ ਸਰਮਦ ਹੋਇਆ ਉਸ ਵੇਲੇ ਜਵਾਨੀ ਇਹਦੇ ਉੱਤੇ ਚੜ੍ਹਨੀ ਸ਼ੁਰੂ ਹੋਈ। ਪਾਪ ਲੋਕ ਮਾਤ ਪਿਤ ਕੇਰਾ, ਰਹਿਓ ਇਕਾਂਕੀ ਦਰਬ ਕਨੇਰਾ। ਜਦੋਂ 20 ਕੁ ਵਰਿਆਂ ਦਾ ਸਰਮਦ ਹੋਇਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ, ਭਾਵ ਕੇ ਮਾਂ ਤੇ ਪਿਓ ਚੜ੍ਹਾਈ ਕਰਕੇ ਇਕੱਲਾ ਰਹਿ ਗਿਆ, ਪਰ ਸਰਮਾਇਆ ਬਹੁਤ ਸੀ, ਭਾਵ ਕੇ ਜਾਇਦਾਦ ਬਹੁਤ ਰਹਿ ਗਈ ਇਕੱਲੇ ਦੇ ਕੋਲ। ਪੂਰਬ ਜਨਮ ਭਾਗ ਬਡ ਜਾਗੇ, ਸਤ ਸੰਗਤ ਕੋ ਕਰਬੋ ਲਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਮਦ ਦੇ ਪੂਰਬਲੇ ਕੀਤੇ ਹੋਏ ਚੰਗੇ ਜਿਹੜੇ ਭਾਗ ਸਨ ਉਹ ਜਾਗ ਪਏ, ਜਿਸ ਦੇ ਸਦਕਾ ਸਤ ਸੰਗਤ ਦਾ ਇਹਦੇ ਮਨ ਦੇ ਵਿੱਚ ਰੰਗ ਚੜਿਆ, ਸਤ ਸੰਗ ਵਾਲੇ ਪਾਸੇ ਨੂੰ ਇਹ ਚੱਲ ਪਿਆ। ਜੇਕਰ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗਦਾ ਤੇ ਸਾਰਾ ਸਰਮਾਇਆ ਬੇਕਾਰ ਦੇ ਵਿੱਚ ਉਹਨੇ ਗਵਾ ਦੇਣਾ ਸੀ, ਪਰ ਸਬੱਬ ਐਸਾ ਜੁੜਿਆ ਕਿ ਕੁਦਰਤ ਪਰਮੇਸ਼ਰ ਦੀ ਐਸੀ ਹੋਈ ਕਿ ਸਰਮਦ ਦਾ ਜਿਹੜਾ ਸੁਭਾਅ ਸੀ ਨਾ ਉਹ ਸਾਧੂ ਸੰਤਾਂ ਦੇ ਨਾਲ ਪ੍ਰੇਮ ਕਰਨ ਵਾਲਾ ਬਣਿਆ। ਸੰਤ ਬਦੇਸ਼ੀ ਉਤਰਨ ਹੇਤ, ਦਰਬ ਲਗਾਇਓ ਰਚੇ ਨਕੇਤ। ਜਗਿਆਸੂ ਬਣ ਗਿਆ ਖੁਦਾ ਦੇ ਰਸਤੇ ਨੂੰ ਲੱਭਣ ਦੇ ਵਾਸਤੇ। ਇਸ ਕਰਕੇ ਸੰਤਾਂ ਦੇ ਵਾਸਤੇ ਜਿਹੜੇ ਵਿਦੇਸ਼ ਤੋਂ ਆਉਂਦੇ ਸਨ ਉਹਨਾਂ ਦੇ ਰੁਕਣ ਦੇ ਵਾਸਤੇ ਬਹੁਤੀ ਸਾਰੀ ਮਾਇਆ ਖਰਚ ਕਰਕੇ ਇਹਨੇ ਗ੍ਰਹਿ ਬਣਾ ਦਿੱਤੇ, ਕਮਰੇ ਬਣਾ ਦਿੱਤੇ, ਮਕਾਨ ਬਣਾ ਦਿੱਤੇ। ਕਿਤੋਂ ਤੇ ਕੋ ਚੱਲ ਕਰ ਆਵੈ, ਚਾਂਪ ਪਾਵ ਨਿਸ ਵਿਖੇ ਟਿਕਾਵੈ। ਜਦੋਂ ਵੀ ਕੋਈ ਦੂਰੋਂ ਦਰੇਡਿਓਂ ਸਾਧੂ ਸੰਤ ਮਹਾਤਮਾ ਆਉਂਦਾ ਸੀ ਫਿਰ ਇਹਦੇ ਬਣੇ ਹੋਏ ਮਕਾਨਾਂ ਦੇ ਵਿੱਚ ਉਹ ਰਹਿੰਦਾ ਸੀ ਤੇ ਪ੍ਰੇਮ ਦੇ ਨਾਲ ਉਹਦੀ ਸੇਵਾ ਕਰਦਾ ਸੀ। ਆਪਣੇ ਹੱਥਾਂ ਦੇ ਨਾਲ ਜਾ ਕੇ ਉਹ ਸਾਧੂ ਸੰਤਾਂ ਦੀ ਮੁੱਠੀ ਚਾਪੀ ਵੀ ਕਰਦਾ ਸੀ ਤੇ ਰਾਤ ਨੂੰ ਟਿਕਾਉਂਦਾ ਸੀ ਪ੍ਰਸ਼ਾਦ ਪਾਣੀ ਛਕਾ ਕੇ। ਖਾਣ ਪਾਣ ਕੀ ਸੁਧ ਲੈ ਆਛੇ, ਦੇਤ ਪ੍ਰਿਯੰਕ ਸੁਪਤ ਚਿਤ ਬਾਂਛੇ। ਖਾਣ ਪੀਣ ਦੀ ਹਰ ਇੱਕ ਪ੍ਰਕਾਰ ਦੀ ਸੇਵਾ ਕਰਦਾ ਸੀ ਸਰਮਦ। ਜਿਹੜਾ ਵੀ ਕੋਈ ਸਾਧੂ ਸੰਤ ਮਹਾਤਮਾ ਆਉਂਦਾ ਸੀ ਤੇ ਰਾਤ ਦੇ ਵੇਲੇ ਸੁੰਦਰ ਪਲੰਗ ਦਿੰਦਾ ਸੀ ਉਹਨਾਂ ਨੂੰ ਸੌਣ ਦੇ ਵਾਸਤੇ। ਸਰਬ ਪਾਂਤ ਕੀ ਸੇਵਾ ਕਰੈ, ਚਾਂਪੈ ਚਰਨ ਪ੍ਰੇਮ ਕੋ ਧਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਹਰ ਇੱਕ ਪ੍ਰਕਾਰ ਦੀ ਸੇਵਾ ਨੂੰ ਸਾਂਭਦਾ ਸੀ, ਮੁੱਠੀ ਚਾਪੀ ਵੀ ਕਰਦਾ ਸੀ, ਹਰ ਇੱਕ ਪ੍ਰਕਾਰ ਦੇ ਨਾਲ ਪ੍ਰੇਮ ਦੇ ਨਾਲ ਸੇਵਾ ਕਰਦਾ ਸੀ। ਸਵੇਦ ਪਏ ਪੰਖਾ ਕਰ ਵਾਯੂ, ਸੀਤਲ ਲੱਗੇ ਪਾਵਕ ਦਿਵਤਾਯੂ। ਜੇਕਰ ਗਰਮੀ ਦਾ ਸਮਾਂ ਹੁੰਦਾ ਸੀ ਤੇ ਮੁੜਕੇ ਨੂੰ ਸੁਕਾਉਂਦਾ ਸੀ ਭਾਵ ਕਿ ਪੱਖਾ ਚੱਲਦਾ ਸੀ। ਜੇਕਰ ਸਰਦੀ ਦਾ ਸਮਾਂ ਹੋਵੇ, ਠੰਡ ਲੱਗਦੀ ਹੋਵੇ ਤੇ ਫਿਰ ਅੱਗ ਬਾਲ ਦਿੰਦਾ ਸੀ ਉਹਨਾਂ ਨੂੰ ਸੇਕਣ ਦੇ ਵਾਸਤੇ, ਸੀਤ ਨੂੰ ਠੰਡ ਨੂੰ ਦੂਰ ਕਰਨ ਦੇ ਲਈ।
ਇਤਿਆਦਿਕ ਕੇ ਆਨੰਦ ਦੇਤ, ਟਹਿਲ ਕਰਨ ਪਰ ਰਹਿ ਸੁਚੇਤ।
ਇਸ ਪ੍ਰਕਾਰ ਦੇ ਨਾਲ ਹਮੇਸ਼ਾ ਹਰ ਇੱਕ ਪ੍ਰਕਾਰ ਦੇ ਨਾਲ ਹਰ ਇੱਕ ਸਾਧੂ ਸੰਤ ਮਹਾਤਮਾ ਨੂੰ ਇਹ ਸਰਮਦ ਆਨੰਦ ਦਿੰਦਾ ਸੀ, ਸੁੱਖ ਦਿੰਦਾ ਸੀ, ਟਹਿਲ ਕਰਨ ਦੇ ਵਾਸਤੇ, ਸੇਵਾ ਕਰਨ ਦੇ ਵਾਸਤੇ ਹਮੇਸ਼ਾ ਸੁਚੇਤ ਰਹਿੰਦਾ ਸੀ।
ਪ੍ਰਾਤ ਹੋਤ ਜਬ ਸੰਤ ਪਧਾਰ, ਹੇਤ ਬਿਸਰਜਣ ਸੰਗ ਸਿਧਾਰ।
ਜਦੋਂ ਸਵੇਰ ਹੁੰਦੀ ਸੀ, ਜਦੋਂ ਸਾਧੂ ਜਨ ਜਾਣ ਦੇ ਵਾਸਤੇ ਤਿਆਰ ਹੁੰਦੇ ਸਨ ਤੇ ਦੂਰ ਤੱਕ ਉਹਨਾਂ ਨੂੰ ਵਿਦਾ ਕਰਨ ਦੇ ਵਾਸਤੇ ਉਹਨਾਂ ਦੇ ਨਾਲ ਜਾਂਦਾ ਸੀ।
ਕਿਤਕ ਦੂਰ ਲੱਗ ਤਿਸ ਪਹੁੰਚਾਏ, ਹਟਨ ਲੱਗੈ ਨਿਜ ਸੀਸ ਨਿਵਾਏ।
ਕਾਫੀ ਦੂਰ ਤੱਕ ਵਿਦਿਆ ਕਰਨ ਦੇ ਵਾਸਤੇ ਪਹੁੰਚਦਾ ਸੀ ਤੇ ਫਿਰ ਜਦੋਂ ਵਿਦਿਆ ਕਰਕੇ ਵਾਪਸ ਆਉਣ ਲੱਗਦਾ ਸੀ ਉਸ ਵੇਲੇ ਸਿਰ ਨਿਵਾਉਂਦਾ ਸੀ ਤੇ ਇੱਕ ਸਵਾਲ ਕਰਦਾ ਸੀ ਜਿਹੜਾ ਵੀ ਉਹਦੇ ਕੋਲ ਟਿਕਿਆ ਹੋਵੇ।
ਹੱਥ ਜੋਰ ਕਰ ਬਿਨੈ ਬਖਾਨੈ, ਜੇ ਤੁਮ ਮਗ ਖੁਦਾਏ ਕੋ ਜਾਣੈ।
ਹਰ ਇੱਕ ਫਕੀਰ ਨੂੰ ਜਿਹਦੀ ਵੀ ਸੇਵਾ ਕਰਦਾ ਸੀ, ਜਿਹਨੂੰ ਵੀ ਰਾਤ ਚੁਕਾਉਂਦਾ ਸੀ, ਜਿਹਨੂੰ ਵਿਦਿਆ ਕਰਨ ਦੇ ਵਾਸਤੇ ਜਾਂਦਾ ਸੀ, ਜਦੋਂ ਵਿਸਰਜਨ ਕਰਦਾ ਸੀ, ਜਦੋਂ ਵਿਦਾ ਕਰਦਾ ਸੀ, ਇੱਕੋ ਹੀ ਹੱਥ ਜੋੜ ਕੇ ਉਹ ਹਰ ਇੱਕ ਨੂੰ ਸਵਾਲ ਕਰਦਾ ਸੀ,
ਜੇ ਤੁਮ ਮਗ ਖੁਦਾਏ ਕੋ ਜਾਣੇ।
ਕਿ ਹੇ ਸੰਤ ਜੀ, ਹੇ ਮਹਾਂਪੁਰਖ ਜੀ, ਜੇਕਰ ਤੁਸੀਂ ਖੁਦਾ ਦੇ ਰਸਤੇ ਤੋਂ ਜਾਣੂ ਹੋ।
ਕਿਰਪਾ ਕਰੋ ਮੁਝ ਦੇਹ ਬਤਾਏ, ਦਾਸ ਜਾਣ ਲਿਓ ਮੋਹੇ ਮਿਲਾਏ।
ਸਰਮਦ ਦਾ ਹਰ ਇੱਕ ਦੇ ਅੱਗੇ ਇਹੀ ਸਵਾਲ ਹੁੰਦਾ ਸੀ ਕਿ ਜੇਕਰ ਤੁਸੀਂ ਖੁਦਾ ਦੇ ਰਸਤੇ ਨੂੰ ਜਾਣਦੇ ਹੋ ਤੇ ਕਿਰਪਾ ਕਰਕੇ ਮੈਨੂੰ ਖੁਦਾ ਦੇ ਤੱਕ ਪਹੁੰਚਣ ਦਾ ਰਸਤਾ ਦੱਸ ਦਿਓ। ਜੇਕਰ ਤੁਸੀਂ ਐਸੀ ਕਿਰਪਾ ਮੇਰੇ ਤੇ ਕਰੋਗੇ ਤੇ ਮੈਂ ਤੁਹਾਡਾ ਵੱਡਾ ਅਹਿਸਾਨਮੰਦ ਹੋਵਾਂਗਾ। ਹਰ ਇੱਕ ਦੇ ਅੱਗੇ ਇਹੀ ਸਵਾਲ ਸੀ ਸਰਮਦ ਦਾ।
ਦੀਨ ਦੇਖ ਕਰ ਦਇਆ ਕਰੀ ਜੈ, ਦੀਨ ਦਿਆਲ ਕੀ ਸੁਧ ਮੁਝ ਦੀਜੈ। ਬਹੁਤ ਸੁੰਦਰ ਕਵਿਤਾ ਦਾ ਨਮੂਨਾ ਪੇਸ਼ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਕਹਿੰਦਾ ਸੀ, ਦੀਨ ਦੇਖ ਕਰ ਦਇਆ ਕਰੀਜੈ, ਮੈਨੂੰ ਦੀਨ ਜਾਣ ਕੇ ਦੀਨ ਦੇ ਕੇ ਮੇਰੇ ਤੇ ਦਇਆ ਕਰੋ, ਦੀਨ ਦਿਆਲ ਕੋ ਸੁਧ ਮੁਝ ਦੀਜੈ। ਉਹ ਜਿਹੜਾ ਦੀਨ ਦਿਆਲ ਹੈ, ਉਹ ਜਿਹੜਾ ਖੁਦਾ ਹੈ, ਉਹ ਜਿਹੜਾ ਪਰਮੇਸ਼ਰ ਹੈ, ਉਹਦੀ ਮੈਨੂੰ ਤੁਸੀਂ ਖਬਰ ਦੇ ਦਿਓ, ਇਹ ਬੇਨਤੀ ਕਰਦਾ ਸੀ। ਸੁਣ ਕਰ ਸੰਤ ਸਾਧੂ ਉਪਦੇਸ਼, ਨਾਮ ਅੱਲਾ ਸੋ ਪਾਕ ਵਿਸ਼ੇਸ਼। ਤੇ ਜਿਹੜਾ ਵੀ ਕੋਈ ਸਾਧੂ ਸੰਤ ਇਹਦੇ ਕੋਲ ਰੁਕਦਾ ਸੀ, ਉਹ ਫਿਰ ਜਾਣ ਲੱਗਿਆ ਇਸ ਨੂੰ ਇਹੀ ਉਪਦੇਸ਼ ਦਿੰਦਾ ਸੀ ਕਿ ਅੱਲਾ ਦਾ ਜਿਹੜਾ ਨਾਮ ਹੈ ਉਹ ਬੜਾ ਪਾਕ ਹੈ, ਉਹ ਪਵਿੱਤਰ ਹੈ, ਉਸ ਨੂੰ ਜਪਿਆ ਕਰ। ਸਿਮਰਨ ਕਰ ਸਤ ਸੰਗ ਮਲੀਜੈ, ਸੇਵੋ ਨਿਰਹੰਕਾਰ ਬਣੀਜੈ। ਹਰ ਕੋਈ ਸਾਧੂ ਸੰਤ ਮਹਾਤਮਾ ਕਹਿੰਦਾ ਸੀ, ਅੱਲਾ ਦੇ ਨਾਮ ਨੂੰ ਯਾਦ ਕਰਿਆ ਕਰ, ਸਤ ਸੰਗਤ ਕਰਿਆ ਕਰ, ਸੇਵਾ ਕਰਿਆ ਕਰ, ਇਸ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਤੂੰ ਹੰਕਾਰ ਤੋਂ ਰਹਿਤ ਹੋ ਜਾਏਗਾ। ਪ੍ਰਭ ਪ੍ਰੇਮੀ ਮਿਲਤ ਨਾ ਪਾਇਓ, ਇਮਹੀ ਕਰਤ ਬਹੁਤ ਦਿਨ ਗਇਓ। ਹਰ ਇੱਕ ਦਾ ਇਹੀ ਉਪਦੇਸ਼ ਹੁੰਦਾ ਸੀ। ਕਵੀ ਜੀ ਲਿਖਦੇ ਨੇ, ਪ੍ਰਭ ਕੋ ਪ੍ਰੇਮੀ ਮਿਲਤ ਨਾ ਪਾਇਓ। ਭਾਵੇਂ ਕਿ ਸਾਰਾ ਕੁਝ ਸਰਮਦ ਨੇ ਇਸ ਤਰ੍ਹਾਂ ਦਾ ਕੀਤਾ, ਪਰ ਪ੍ਰਭੂ ਦਾ ਜਿਹੜਾ ਪ੍ਰੇਮੀ ਸਰਮਦ ਸੀ, ਉਹ ਆਪਣੇ ਪਿਆਰੇ ਪ੍ਰਭ ਨੂੰ, ਖੁਦਾ ਨੂੰ ਮਿਲ ਨਹੀਂ ਸਕਿਆ। ਇਵੇਂ ਕਰਤ ਬਹੁਤ ਦਿਨ ਗਏ, ਇਸੇ ਤਰ੍ਹਾਂ ਬਹੁਤ ਸਾਰੇ ਵਰੇ ਬਤੀਤ ਹੋ ਗਏ। ਨਗਨ ਸਾਧ ਕੇ ਬਸਨ ਬਣਾਵੇ, ਪਨਹੀ ਆਦ ਦੇਖ ਪਹਿਨਾਵੇ। ਜਦੋਂ ਵੀ ਕੋਈ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਜਾਂਦਾ ਸੀ, ਆਪਣੇ ਜਿਹੜੇ ਚੰਗੇ ਕਰਮ ਨੇ ਉਹਨਾਂ ਨੂੰ ਸਰਮਦ ਹੋਰ ਵੀ ਜ਼ਿਆਦਾ ਵਧਾ ਦਿੰਦਾ ਸੀ। ਕਵੀ ਜੀ ਲਿਖਦੇ ਨੇ, ਜੇਕਰ ਕੋਈ ਨੰਗਾ ਸਾਧੂ ਹੋਵੇ, ਉਹਨੂੰ ਕੱਪੜੇ ਬਣਵਾ ਕੇ ਪਹਿਨਾ ਦਿੰਦਾ ਸੀ। ਜੇਕਰ ਕੋਈ ਜੁੱਤੀ ਤੋਂ ਹੀਣਾ ਹੋਵੇ, ਜੁੱਤੀ ਪੈਰੀ ਨਾ ਹੋਵੇ, ਤੇ ਜੋੜਾ ਬਣਾ ਕੇ ਉਹਦੇ ਚਰਨਾਂ ਦੇ ਵਿੱਚ ਪਹਿਨਾ ਦਿੰਦਾ ਸੀ। ਸਭ ਕੋ ਬੂਜੈ ਪੰਥ ਖੁਦਾਏ, ਸੇਵਾ ਕਰਤ ਰਾਤ ਦਿਨ ਜਾਏ। ਰਾਤ ਦਿਨ ਸਾਧੂ ਸੰਤਾਂ ਦੀ ਸੇਵਾ ਕਰਦਾ ਸੀ ਤੇ ਹਰ ਇੱਕ ਦੇ ਕੋਲੋਂ ਇਹੀ ਪੁੱਛਦਾ ਸੀ ਕਿ ਖੁਦਾ ਦਾ ਰਸਤਾ ਦੱਸ ਦਿਓ। ਤਹੀਂ ਸੰਤ ਨਿਤ ਹੀ ਚੱਲ ਆਵੈ, ਕਰ ਖਿਦਮਤ ਸਭ ਹੂਣ ਰਜਾਵੈ। ਬਹੁਤ ਵੱਡੀ ਵੱਡੀ ਧੁੰਮ ਪੈ ਗਈ ਕਿ ਸਰਮਦ ਬਹੁਤ ਹੀ ਜ਼ਿਆਦਾ ਨੇਕੀ ਦਾ ਕੰਮ ਕਰਦਾ ਹੈ। ਸਾਧੂ ਸੰਤ ਮਹਾਤਮਾ ਦਾ ਡੇਰਾ ਲਵਾਉਂਦਾ, ਉਹਨਾਂ ਨੂੰ ਖਾਣਾ ਦਿੰਦਾ, ਉਹਨਾਂ ਦੀ ਸੇਵਾ ਕਰਦਾ। ਇਸ ਕਰਕੇ ਕਵੀ ਜੀ ਲਿਖਦੇ ਨੇ, ਤਹੀਂ ਸੰਤ ਨਿਤ ਹੀ ਚੱਲ ਆਵੈ। ਇਸ ਕਰਕੇ ਨਿਤਾ ਪ੍ਰਤੀ ਉਹਦੇ ਕੋਲ ਹੀ ਸੰਤ ਜਨ ਚੱਲ ਕੇ ਪਹੁੰਚਦੇ ਸਨ। ਉਹ ਬੜੀ ਖਿਦਮਤ ਕਰਕੇ, ਬੜੀ ਸੇਵਾ ਕਰਕੇ ਸਾਰਿਆਂ ਨੂੰ ਰਜਾਉਂਦਾ ਸੀ, ਖੁਸ਼ ਕਰਦਾ ਸੀ। ਬੇਦਾ ਕਰਤ ਜਬ ਜਾਏ ਅਗੇਰੇ, ਬੂਝੇ ਮਗ ਖੁਦਾਏ ਤਿਸ ਬੇਰੇ। ਜਦੋਂ ਵੀ ਕਿਸੇ ਨੂੰ ਵਿਦਾ ਕਰਦਾ ਸੀ, ਇਹੀ ਗੱਲ ਕਹਿੰਦਾ ਸੀ ਕਿ ਕਿਰਪਾ ਕਰਕੇ ਸਾਧੂ ਜਨੋ, ਕਿਰਪਾ ਕਰਕੇ ਮੈਨੂੰ ਖੁਦਾ ਦਾ ਰਸਤਾ ਦੱਸ ਦਿਓ, ਮੈਂ ਖੁਦਾ ਨੂੰ ਮਿਲਣਾ ਚਾਹੁੰਦਾ। ਸ਼ਾਹ ਹੁਸੈਨ ਕਦੋਂ ਕਿਉਂ ਔਰ, ਪੂਰਨ ਸੰਤ ਆਏ ਤਿਸ ਠੌਰ। ਇੱਕ ਸਮੇਂ ਦੀ ਕਵੀ ਜੀ ਲਿਖਦੇ ਨੇ ਗੱਲ ਹੈ ਕਿ ਸ਼ਾਹ ਹੁਸੈਨ ਨਾਂ ਦਾ ਜਾਂ ਕੋਈ ਹੋਰ ਫਕੀਰ ਪੂਰਨ ਸੰਤ ਇਹਦੇ ਕੋਲ ਆਣ ਕੇ ਰੁਕਿਆ। ਹੁਣ ਕਵੀ ਜੀ ਨੇ ਇਸ ਗੱਲ ਦਾ ਪੂਰਾ ਖੁਲਾਸਾ ਨਹੀਂ ਕੀਤਾ ਕਿ ਉਹ ਫਕੀਰ ਸ਼ਾਹ ਹੁਸੈਨ ਹੀ ਸੀ ਜਿਹੜਾ ਇੱਥੇ ਆਣ ਕੇ ਇਹਦੇ ਕੋਲ ਟਿਕਿਆ ਜਾਂ ਕੋਈ ਹੋਰ ਫਕੀਰ ਸੀ, ਕਿਉਂਕਿ ਕਵੀ ਜੀ ਨੇ ਲਿਖਿਆ ਸ਼ਾਹ ਹੁਸੈਨ ਕਦੋਂ ਕਿ ਔਰ, ਸ਼ਾਹ ਹੁਸੈਨ ਜਾਂ ਫਿਰ ਕੋਈ ਹੋਰ ਇੱਕ ਫਕੀਰ ਆਇਆ ਜਿਹਨੇ ਕਿ ਸਰਮਦ ਦੇ ਕੋਲ ਆਣ ਕੇ ਡੇਰਾ ਲਾਇਆ। ਤਿਮ ਹੀ ਸੇਵਾ ਤਿਸ ਕੀ ਕਰੀ, ਖਾਣ ਪਾਣ ਪਦ ਚਾਂਪੀ ਭਰੀ। ਪਹਿਲੇ ਸਾਧੂ ਸੰਤਾਂ ਦੇ ਵਾਂਗ ਉਸ ਦੀ ਵੀ ਸੇਵਾ ਬਹੁਤ ਚੰਗੇ ਤਰੀਕੇ ਦੇ ਨਾਲ ਸਰਮਦ ਨੇ ਕੀਤੀ, ਖਾਣਾ ਪੀਣਾ ਦਿੱਤਾ ਤੇ ਮੁੱਠੀ ਚਾਪੀ ਕੀਤੀ। ਕਰਿਓ ਪ੍ਰਸੰਨ ਅਦਕ ਹੀ ਤਾਹੇ, ਤਿਆਰ ਪਾਇਓ ਉਠ ਪ੍ਰਾਤੀ ਮਾਹੇ। ਬੜਾ ਪ੍ਰਸੰਨ ਕੀਤਾ, ਬੜਾ ਰਿਝਾਇਆ, ਬਹੁਤਾ ਪ੍ਰਸੰਨ ਹੋਇਆ ਤੇ ਸਵੇਰ ਹੋਣ ਦੇ ਨਾਲ ਹੀ ਉਸਨੇ ਅੱਗੇ ਜਾਣ ਦੀ ਤਿਆਰੀ ਕੀਤੀ। ਉਹ ਜਿਹੜਾ ਆਣ ਕੇ ਟਿਕਿਆ ਸੀ ਸਰਮਦ ਦੇ ਕੋਲ। ਗਇਓ ਬਿਸਰਜਨ ਕਰਨ ਅਗਾਰੀ, ਜਾਏ ਦੂਰ ਅਭਿਲਾਖ ਉਚਾਰੀ। ਦੂਰ ਤੱਕ ਉਸ ਨੂੰ ਵਿਦਾ ਕਰਨ ਦੇ ਵਾਸਤੇ ਸਰਮਦ ਗਿਆ ਹੈ ਤੇ ਜਦੋਂ ਦੂਰ ਤੱਕ ਵਿਦਾ ਕੀਤਾ ਤੇ ਫਿਰ ਆਪਣੇ ਮਨ ਦੀ ਜਿਹੜੀ ਲਾਲਸਾ ਸੀ ਪਹਿਲੇ ਤਰ੍ਹਾਂ ਇਹਦੇ ਕੋਲ ਵੀ ਪ੍ਰਗਟ ਕੀਤੀ। ਕਹੋ ਸੰਤ ਜੀ ਪੰਥ ਖੁਦਾਏ, ਜ ਜੇ ਤੁਮ ਜਾਣਿਓ ਦਿਓ ਬਤਾਏ। ਸਵਾਲ ਕੀਤਾ ਉਸ ਫਕੀਰ ਦੇ ਅੱਗੇ ਸਰਮਦ ਨੇ, ਕਹਿੰਦਾ ਕਿ ਸੰਤ ਜੀ ਕਿਰਪਾ ਕਰਕੇ ਜੇਕਰ ਤੁਸੀਂ ਖੁਦਾ ਦੇ ਰਸਤੇ ਦੇ ਜਾਣੋ ਤੇ ਕਿਰਪਾ ਕਰਕੇ ਮੈਨੂੰ ਖੁਦਾ ਦਾ ਰਸਤਾ ਦੱਸ ਦਿਓ। ਕਰੋ ਦੀਨ ਪਰ ਦਇਆ ਉਦਾਰਾ, ਹੋਏ ਦਰਵੇਸ਼ ਦਿਆਲ ਦਤਾਰਾ। ਕਹਿੰਦਾ ਕਿ ਮੈਨੂੰ ਦੀਨ ਜਾਣ ਕੇ ਸੰਤ ਜੀ ਮੇਰੇ ਤੇ ਉਦਾਰ ਕਿਰਪਾ ਕਰੋ, ਮੇਰੇ ਤੇ ਦਇਆ ਕਰੋ ਕਿ ਖੁਦਾ ਦਾ ਰਸਤਾ ਦੱਸ ਦਿਓ। ਕਵੀ ਜੀ ਲਿਖਦੇ ਨੇ, ਹੋਏ ਦਰਵੇਸ਼ ਦਿਆਲ ਦਤਾਰਾ, ਉਹ ਜੋ ਦਰਵੇਸ਼ ਸੀ ਉਹ ਦਿਆਲ ਹੋਇਆ ਤੇ ਦਾਤਾਂ ਦੇਣ ਦੇ ਵਾਸਤੇ ਉਹਨੇ ਮਨ ਬਣਾਇਆ। ਜਾਣ ਕਾਲ ਤਬ ਸਰਮਦ ਕੇਰੀ, ਸੰਤਨ ਸੇਵਾ ਕੀਨ ਕਨੇਰੀ। ਉਸਨੇ ਜਾਣਿਆ ਕਿ ਵੱਡੀ ਘਾਲ ਕਮਾਈ ਕਰਦਾ ਹੈ ਸਰਮਦ, ਭਾਵ ਕਿ ਸਾਧੂ ਸੰਤਾਂ ਦੀ ਵੱਡੀ ਇਹਨੇ ਸੇਵਾ ਕੀਤੀ। ਹਿਤ ਪਰਖਣ ਕੇ ਸੰਤ ਅਲਾਏ, ਪੰਚ ਰਜਤ ਪਣ ਖਰਚੋ ਜਾਏ। ਜਦੋਂ ਸਰਮਦ ਨੇ ਉਹਨੂੰ ਸਵਾਲ ਕੀਤਾ, ਉਸ ਵੇਲੇ ਫਿਰ ਉਸਨੇ ਕੁਝ ਪਰਖ ਕਰਨੀ ਚਾਹੀ ਸਰਮਦ ਦੀ। ਕਹਿੰਦਾ ਪੰਚ ਰਜਤ ਪਣ ਖਰਚੋ ਜਾਏ। ਕਹਿੰਦਾ ਕਿ ਸਰਮਦ ਜਾ ਪਿੰਡ ਦੇ ਵਿੱਚ ਚਲਿਆ ਜਾ ਤੇ 5 ਰੁਪਈਆਂ ਦਾ ਖਰਚ ਕਰ। ਹਿਤ ਸੁੰਦਰ ਪਣ ਹੀ ਲਿਆਵੋ, ਅਬ ਹੀ ਗਮਨੋ ਗਹੋ ਨਾ ਲਾਵੋ। ਕਹਿੰਦਾ ਜੀ ਕੀ ਲੈ ਕੇ ਆਵਾਂ 5 ਰੁਪਈਆਂ ਦਾ। ਉਸਨੇ ਆਖਿਆ ਕਿ ਮੇਰੇ ਪਹਿਨਣ ਦੇ ਵਾਸਤੇ ਸੁੰਦਰ ਪਣ ਹੀ ਲੈ ਕੇ ਆ, ਜੁੱਤੀ ਲੈ ਕੇ ਆ ਜਿਹੜੀ ਕਿ 5 ਰੁਪਈਆਂ ਦੀ ਹੋਵੇ। ਅਬ ਹੀ ਗਮਨੋ ਗਹੋ ਨਾ ਲਾਵੋ। ਕਹਿੰਦਾ ਕਿ ਹੁਣੇ ਹੀ ਚਲਿਆ ਜਾ, ਜੋੜਾ ਖਰੀਦ ਕੇ ਲਿਆ, ਦੇਰ ਨਾ ਲਾ। ਸੁਣ ਸਰਮਦ ਕਰ ਜੋਰ ਬਖਾਨਿਓ, ਠਹਿਰੋ ਲਖੋ ਸ਼ੀਘਰ ਹੀ ਆਨਿਓ। ਸੁਣ ਕੇ ਸਰਮਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸੰਤ ਜੀ ਇੱਥੇ ਹੀ ਰੁਕਿਓ, ਮੈਂ ਹੁਣੇ ਹੀ ਗਿਆ ਤੇ ਆਇਆ ਹੀ ਸਮਝੋ। ਇਮ ਕਹਿ ਤੁਰਤ ਬਜ਼ਾਰ ਸਿਧਾਇਓ, ਜਸ ਚਾਇਓ ਤਸ ਤਤ ਸ਼ਿਨ ਲਿਆਇਓ। ਇਸ ਤਰ੍ਹਾਂ ਕਹਿੰਦਾ ਹੋਇਆ ਦੌੜਦਾ ਹੋਇਆ ਬਾਜ਼ਾਰ ਦੇ ਵਿੱਚ ਪਹੁੰਚਿਆ ਹੈ। ਜਿਸ ਤਰ੍ਹਾਂ ਦੇ ਜੋੜੇ ਦੀ ਮੰਗ ਸੰਤ ਨੇ ਕੀਤੀ ਸੀ, ਉਸੇ ਤਰ੍ਹਾਂ ਦਾ ਜੋੜਾ ਪੈਸੇ ਖਰਚ ਕੇ ਲਿਆ ਕੇ ਦਿੱਤਾ। ਨਿਜ ਕਰ ਤੇ ਪਹਿਰਾਵਨ ਕੀਨ, ਤਬ ਦਰਵੇਸ਼ ਕਯੋ ਸੁਭ ਚੀਨ। ਆਪਣੇ ਹੱਥਾਂ ਦੇ ਨਾਲ ਨਵਾਂ ਜੋੜਾ ਲਿਆ ਕੇ ਉਹਨਾਂ ਸੰਤਾਂ ਦੇ ਚਰਨਾਂ ਦੇ ਵਿੱਚ ਪਹਿਨਾਇਆ। ਦਰਵੇਸ਼ ਨੇ ਦੇਖਿਆ ਕਿ ਬੜਾ ਨੇਕ ਹੈ। ਜੋ ਖੁਦਾਏ ਕੀ ਖਾਹਿਸ਼ ਤੋਹੇ, ਇਹਾਂ ਥਿਰੋ ਆਵਣ ਲਗ ਮੋਹੇ। ਫਿਰ ਹੱਥ ਜੋੜ ਕੇ ਕਹਿੰਦਾ ਹੈ ਸਰਮਦ ਕਿ ਸੰਤ ਜੀ ਤੁਹਾਡਾ ਹੁਕਮ ਮੈਂ ਹੁਣ ਮੰਨ ਲਿਆ, ਕਿਰਪਾ ਕਰਕੇ ਮੈਨੂੰ ਦੱਸੋ ਖੁਦਾ ਦਾ ਰਸਤਾ। ਕਵੀ ਜੀ ਲਿਖਦੇ ਨੇ, ਸੰਤ ਨੇ ਆਖਿਆ ਜੇਕਰ ਸਰਮਦ ਤੂੰ ਖੁਦਾ ਨੂੰ ਮਿਲਣਾ ਚਾਹੁੰਦਾ, ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਖਾਹਿਸ਼ ਹੈ, ਇਸ ਤਰ੍ਹਾਂ ਦੀ ਤਮੰਨਾ ਹੈ, ਇਹਾਂ ਥਿਰੋ ਆਵਣ ਲਗ ਮੋਹ। ਤੇ ਕਹਿੰਦਾ ਕਿ ਜਿੰਨਾ ਚਿਰ ਮੈਂ ਵਾਪਸ ਮੁੜ ਕੇ ਨਹੀਂ ਆਉਂਦਾ ਤੂੰ ਇੱਥੇ ਹੀ ਟਿਕਿਆ ਰਹਿ, ਇੱਥੇ ਹੀ ਖਲੋਤਾ ਰਹਿ। ਇਮ ਕਹਿ ਚਲਿਓ ਗਇਓ ਕਿਤ ਸੰਤ, ਸਰਮਦ ਠਾਂਡੋ ਰਹਿਓ ਇਕੰਤ। ਇਸ ਤਰ੍ਹਾਂ ਦੀ ਗੱਲ ਕਹਿ ਕੇ ਉਹ ਸੰਤ ਉੱਥੋਂ ਚਲਾ ਗਿਆ ਤੇ ਸਰਮਦ ਇਕੱਲਾ ਹੀ ਉਸ ਉਜਾੜ ਦੇ ਵਿੱਚ ਖਲੋਤਾ ਰਿਹਾ। ਕਰਤ ਪ੍ਰਤੀਖਣ ਕੋ ਥਿਰ ਪਯੋ, ਲਯੋ ਕਸ਼ਟ ਪਰ ਕਿਤੂ ਨਾ ਗਯੋ। ਪ੍ਰਤੀਕਸ਼ਾ ਕਰਦਾ ਰਿਹਾ, ਉਡੀਕ ਕਰਦਾ ਰਿਹਾ ਕਿ ਕਦੋਂ ਉਹ ਸੰਤ ਆਉਣਗੇ ਤੇ ਕਦੋਂ ਮੈਨੂੰ ਖੁਦਾ ਦੇ ਰਸਤੇ ਤੋਂ ਜਾਣੂ ਕਰਨਗੇ। ਲਾਇਓ ਕਸ਼ਟ ਪਰ ਕਿਤੂ ਨਾ ਗਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁੱਖ ਨੂੰ ਤੇ ਬੜਾ ਚੱਲਿਆ, ਕਸ਼ਟ ਨੂੰ ਤੇ ਬੜਾ ਚੱਲਿਆ, ਪਰ ਉੱਥੇ ਖਲੋਤਾ ਰਿਹਾ, ਕਿਤੇ ਨਾ ਗਿਆ। ਇੱਕ ਦੋਏ ਦਿਵਸ ਬਿਤੇ ਤਬ ਆਇਓ, ਦੇਖਿਓ ਸ਼ਰਦਾ ਸਹਿਤ ਥਿਰਾਇਓ। ਜਦੋਂ 1-2 ਦਿਨ ਬਤੀਤ ਹੋਏ ਤੇ ਫਿਰ ਉਹੀ ਸੰਤ ਮੁੜ ਕੇ ਆਇਆ, ਦੇਖਿਆ ਕਿ ਵੱਡੀ ਸ਼ਰਧਾ ਨੂੰ ਇਸਨੇ ਧਾਰਨ ਕੀਤਾ ਹੈ। ਜੇਕਰ ਮੈਂ ਹੁਕਮ ਕੀਤਾ ਤੇ ਖਲੋਤਾ ਰਿਹਾ, ਇਹਦੇ ਵਿੱਚ ਵੱਡੀ ਸ਼ਰਧਾ ਹੈ, ਇਸ ਕਰਕੇ ਇਹਨੂੰ ਤੇ ਖੁਦਾ ਦਾ ਰਸਤਾ ਦੱਸਣਾ ਹੀ ਚਾਹੀਦਾ, ਭਾਵ ਕੇ ਉਪਦੇਸ਼ ਦੇਣਾ ਚਾਹੀਦਾ। ਅਪਰ ਕਸੌਟੀ ਕੋ ਇੱਕ ਦੀਨ, ਸਕਲ ਰੀਤ ਤੇ ਪਰਖਣ ਕੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, 1-2 ਹੋਰ ਵੀ ਕਸੌਟੀਆਂ ਦੇ ਉੱਤੇ ਪਰਖਿਆ ਸਰਮਦ ਨੂੰ, ਹੋਰ ਵੀ ਬਹੁਤ ਸਾਰੀਆਂ ਦੀਆਂ ਪਰਖਾਂ ਕੀਤੀਆਂ। ਜਦੋਂ ਦੇਖਿਆ ਕਿ ਹਰ ਇੱਕ ਪਰਖ ਦੇ ਉੱਤੇ ਪੂਰਾ ਉਤਰਦਾ ਹੈ ਸਰਮਦ। ਪੁੰਨ ਕਿਰਪਾਲ ਹੈ ਗਰੇ ਲਗਾਇਓ, ਮਗ ਖੁਦਾਏ ਕੋ ਤੁਰਤ ਬਤਾਇਓ। ਫਿਰ ਉਹ ਜਿਹੜਾ ਸਾਧੂ ਸੀ, ਜਿਹੜਾ ਦਰਵੇਸ਼ ਸੀ, ਉਹ ਕਿਰਪਾਲੂ ਹੋਇਆ, ਆਪਣੇ ਗਲੇ ਦੇ ਨਾਲ ਸਰਮਦ ਨੂੰ ਲਾਇਆ, ਮਗ ਖੁਦਾਏ ਕੋ ਤੁਰਤ ਬਤਾਇਓ, ਤੇ ਤੁਰਤ ਹੀ ਖੁਦਾ ਦਾ ਰਸਤਾ ਦੱਸਿਆ, ਭਾਵ ਕਿ ਉਸ ਨੂੰ ਗਿਆਨ ਕਰਵਾਇਆ। ਪ੍ਰਭ ਕੋ ਪ੍ਰੇਮ ਪਾਇਓ ਮਨ ਪੀਨ, ਤਿਸ ਹੀ ਰਸ ਮੈਂ ਹੋ ਗਇਓ ਲੀਨ। ਐਸਾ ਕਵੀ ਜੀ ਲਿਖਦੇ ਨੇ ਕਿ ਗਾੜਾ ਪ੍ਰੇਮ ਦਾ ਰੰਗ ਚੜਿਆ, ਜੋ ਕਿ ਪ੍ਰੇਮ ਪ੍ਰਭੂ ਦਾ ਸੀ, ਸਰਮਦ ਦੇ ਉੱਤੇ ਐਸਾ ਰੰਗ ਚੜਿਆ ਕਿ ਉਹਦੇ ਹੀ ਰਸ ਦੇ ਵਿੱਚ ਉਹ ਲੀਨ ਹੋ ਗਿਆ। ਨਿਸ ਦਿਨ ਰਹਿ ਅੱਲਾ ਸੋ ਮਾਤਾ, ਚੜਿਓ ਨਵੀਨ ਰੰਗ ਮਨ ਰਾਤਾ। ਰਾਤ ਦਿਨ, ਉਸ ਦਿਨ ਤੋਂ ਬਾਅਦ ਅੱਲਾ ਦੇ ਨਾਮ ਦੇ ਵਿੱਚ ਰਤਾ ਰਹਿੰਦਾ ਸੀ, ਰੰਗਿਆ ਰਹਿੰਦਾ ਸੀ ਸਰਮਦ ਫਕੀਰ। ਕਵੀ ਜੀ ਲਿਖਦੇ ਨੇ, ਚੜਿਓ ਨਵੀਨ ਰੰਗ ਮਨ ਰਾਤਾ, ਐਸਾ ਨਵਾਂ ਪ੍ਰਭੂ ਦੇ ਪ੍ਰੇਮ ਦਾ ਰੰਗ ਚੜ ਗਿਆ ਸੀ ਕਿ ਖੁਦਾ ਦੇ ਨਾਲ ਮਨ ਰੰਗਿਆ ਗਿਆ ਸੀ, ਰਤਿਆ ਗਿਆ ਸੀ। ਜਿਤ ਕਹੋ ਤੋ ਤਨ ਸਰਬ ਲਗਾਇਓ, ਦਰਵੇਸ਼ਨ ਕੋ ਖਾਣਾ ਖੁਆਇਓ। ਜਿੰਨਾ ਵੀ ਸਰਮਦ ਦੇ ਕੋਲ ਧਨ ਪਦਾਰਥ ਸੀ, ਉਹ ਸਾਰੇ ਦਾ ਸਾਰਾ ਖਰਚ ਕਰ ਦਿੱਤਾ, ਦਰਵੇਸ਼ਾਂ ਨੂੰ, ਸਾਧੂ ਸੰਤਾਂ ਨੂੰ ਖਵਾ ਦਿੱਤਾ। ਬੇਚਿਓ ਘਰ ਜੇ ਤੱਕ ਧਨ ਲੀਨ, ਹਿਤ ਸੰਤਨ ਸਭ ਖਰਚਨ ਕੀਨ। ਜਦੋਂ ਘਰ ਦੇ ਵਿੱਚੋਂ ਧਨ ਪਦਾਰਥ ਖਤਮ ਹੋ ਗਿਆ, ਮੁੱਕ ਗਿਆ, ਉਸ ਤੋਂ ਬਾਅਦ ਸਰਮਦ ਨੇ ਆਪਣੇ ਸਾਰੇ ਘਰ ਨੂੰ ਵੇਚ ਦਿੱਤਾ, ਤੇ ਜਿਹੜਾ ਵੇਚਣ ਦੇ ਕਰਕੇ ਧਨ ਹੱਥ ਲੱਗਿਆ, ਉਹ ਵੀ ਸਾਰਾ ਸਾਧੂ ਸੰਤਾਂ ਦੇ ਹਿੱਤ ਦੇ ਵਾਸਤੇ ਹੀ ਉਹਨੇ ਖਰਚ ਕਰ ਦਿੱਤਾ।
ਅਪਰ ਜੇ ਵਸਤੂ ਹੁਤੀ ਅਸ਼ੇਸ਼, ਅਰਪਣ ਕਰੀ ਹੇਰ ਦਰਵੇਸ਼।
ਹੋਰ ਵੀ ਜਿੰਨੀਆਂ ਚੀਜ਼ਾਂ ਸਨ, ਉਹ ਸਾਰੀਆਂ ਬਾਕੀ ਰਹਿੰਦੀਆਂ ਵੀ ਉਹਨੇ ਅਰਪਣ ਕਰ ਦਿੱਤੀਆਂ ਸਾਧੂ ਸੰਤਾਂ ਨੂੰ, ਦਰਵੇਸ਼ਾਂ ਨੂੰ ਸਰਮਦ ਨੇ।
ਪਾਇਓ ਮਸਤ ਸੁਧ ਤਨ ਕੀ ਥੋਰੀ, ਨਿਸ ਦਿਨ ਰਹਿ ਪ੍ਰੇਮ ਮਤ ਬੋਰੀ।
ਮਸਤ ਹੋ ਗਿਆ, ਰਾਤ ਦਿਨ ਥੋੜੀ ਹੀ ਸੋਝੀ ਆਪਣੇ ਸਰੀਰ ਦੀ ਉਹਨੂੰ ਰਹਿੰਦੀ ਹੈ, ਰਾਤ ਦਿਨ ਨਹੀਂ ਤੇ ਪ੍ਰੇਮ ਦੇ ਵਿੱਚ ਚੱਲਿਆਂ ਵਾਂਗ ਹੀ ਉਹ ਰਹਿੰਦਾ।
ਦਿੱਲੀ ਕੇ ਬਾਜ਼ਾਰ ਮੈਂ ਪਰੈ, ਗਇਓ ਸੁਛੰਦ ਤਿਸੀ ਪੁਰ ਫਿਰੈ।
ਕਵੀ ਜੀ ਲਿਖਦੇ ਨੇ ਕਿ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਇਸੇ ਤਰ੍ਹਾਂ ਮਸਤ ਹੋ ਕੇ ਉਹ ਘੁੰਮਿਆ ਕਰਦਾ ਸੀ।
ਸੁਛੰਦ ਤਿਸੀ ਪੁਰ ਫਿਰੈ, ਸੁਛੰਦਾ ਪਾਵੈ ਕੋਈ ਜੋ ਸੁਤੰਤਰ ਹੋਵੇ,
ਭਾਵ ਕਿ ਸੁਤੰਤਰ ਤਰੀਕੇ ਦੇ ਨਾਲ ਉਹ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਫਿਰਿਆ ਕਰਦਾ ਸੀ।
ਦਿਨ ਦਿਨ ਪ੍ਰਤੀ ਬ੍ਰਿਤੀ ਚੜੈ ਸਵਾਈ, ਨਿਦ ਸਿੱਧ ਅਣਥਿਰੀ ਅਗਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਦਿਨੋ ਦਿਨ ਜਿਹੜੀ ਬਿਰਤੀ ਸੀ ਉਹ ਉੱਚੀ ਤੋਂ ਉੱਚੀ ਚੜ੍ਹਦੀ ਰਹੀ ਸਰਮਦ ਦੀ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਰਿੱਧੀਆਂ ਤੇ ਸਿੱਧੀਆਂ ਨੇ ਹੱਥ ਜੋੜ ਕੇ ਉਹਦੀ ਹਾਜ਼ਰੀ ਭਰੀ, ਭਾਵ ਕਿ ਰਿੱਧੀਆਂ ਸਿੱਧੀਆਂ ਪ੍ਰਗਟ ਹੋਈਆਂ ਉਹਦੇ ਸਾਹਮਣੇ।
ਤਿੰਨ ਕੋ ਆਦਰ ਨਹੀਂ ਕਰੰਤਾ, ਪਰਮੇਸ਼ਰ ਕੋ ਪ੍ਰੇਮ ਤਰੰਤਾ।
ਪਰ ਕਵੀ ਜੀ ਲਿਖਦੇ ਨੇ, ਉਹਨਾਂ ਰਿੱਧੀਆਂ ਸਿੱਧੀਆਂ ਦਾ ਕੋਈ ਆਦਰ ਨਹੀਂ ਕੀਤਾ, ਕਹਿਣ ਤੋਂ ਭਾਵ ਹੈ ਕਿ ਉਹਨਾਂ ਦੀ ਵਰਤੋਂ ਨਹੀਂ ਕੀਤੀ। ਪਰਮੇਸ਼ਰ ਕੋ ਪ੍ਰੇਮ ਤਰੰਤਾ, ਉਹ ਤੇ ਪਰਮੇਸ਼ਰ ਦੇ ਨਾਲ ਪ੍ਰੇਮ ਕਰਦਾ ਸੀ, ਇਸ ਕਰਕੇ ਖੁਦਾ ਦੇ ਤੱਕ ਪਹੁੰਚਣਾ ਚਾਹੁੰਦਾ ਸੀ। ਕਿਉਂਕਿ ਜਦੋਂ ਵੀ ਕੋਈ ਅਧਿਆਤਮਕ ਵਾਦ ਦੇ ਰਸਤੇ ਦੇ ਉੱਤੇ ਚੱਲਦਾ ਹੈ, ਜਦੋਂ ਹੀ ਥੋੜ੍ਹਾ ਜਿਹਾ ਉੱਚਾ ਹੁੰਦਾ ਹੈ, ਤੇ ਸਾਰਿਆਂ ਤੋਂ ਪਹਿਲਾਂ ਰਿੱਧੀਆਂ ਸਿੱਧੀਆਂ ਹੀ ਪ੍ਰਗਟ ਹੁੰਦੀਆਂ ਨੇ। ਰਿੱਧੀਆਂ ਸਿੱਧੀਆਂ ਪ੍ਰਗਟ ਇਸ ਵਾਸਤੇ ਹੁੰਦੀਆਂ ਨੇ ਕਿ ਆਦਮੀ ਉਤਾਂਹ ਨਾ ਜਾਵੇ। ਦਰਅਸਲ ਰਿੱਧੀਆਂ ਸਿੱਧੀਆਂ ਇਸ ਵਾਸਤੇ ਨਹੀਂ ਹੁੰਦੀਆਂ ਕਿ ਉਹ ਉਹਨਾਂ ਦੀ ਵਰਤੋਂ ਕਰੇ। ਰਿੱਧੀਆਂ ਸਿੱਧੀਆਂ ਦਾ ਮਤਲਬ ਇਹੀ ਹੁੰਦਾ ਕਿ ਜਿਹੜਾ ਉੱਚੀ ਅਵਸਥਾ ਦੇ ਪਹੁੰਚਣ ਜਾ ਰਿਹਾ ਹੈ, ਇਹਨੂੰ ਇੱਥੇ ਹੀ ਰੋਕ ਲਿਆ ਜਾਵੇ। ਇਸ ਕਰਕੇ ਬਹੁਤੇ ਸਾਰੇ ਸਾਧੂ ਸੰਤ ਮਹਾਤਮਾ ਰਿੱਧੀਆਂ ਸਿੱਧੀਆਂ ਦੇ ਤੱਕ ਪਹੁੰਚ ਕੇ ਹੀ ਉੱਥੋਂ ਥੱਲੇ ਡਿੱਗ ਜਾਂਦੇ ਨੇ, ਉਤਾਂਹ ਨਹੀਂ ਚੜ੍ਹ ਸਕਦੇ। ਪਰ ਜਿਹੜੇ ਖੁਦਾ ਦੇ ਤੱਕ ਪਹੁੰਚਣਾ ਚਾਹੁੰਦੇ ਨੇ, ਜਿਹੜੇ ਪਰਮੇਸ਼ਰ ਦੇ ਤੱਕ ਮਿਲਣਾ ਚਾਹੁੰਦੇ ਨੇ, ਉਹ ਫਿਰ ਰਿੱਧੀਆਂ ਸਿੱਧੀਆਂ ਨੂੰ ਛੱਡ ਦਿੰਦੇ ਨੇ, ਵਰਤੋਂ ਨਹੀਂ ਕਰਦੇ, ਉਹਨਾਂ ਦੇ ਵਿੱਚ ਪਰਚਦੇ ਨਹੀਂ ਹਨ ਉਹਨਾਂ ਦੀ, ਕਿਉਂਕਿ ਮੰਜ਼ਿਲ ਉਤਾਂਹ ਹੁੰਦੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਨੇ ਉਸੇ ਗੱਲ ਦਾ ਪ੍ਰਮਾਣ ਦਿੱਤਾ ਕਿ ਜਦੋਂ ਥੋੜ੍ਹੀ ਜਿਹੀ ਬਿਰਤੀ ਉੱਚੀ ਹੋਈ ਤੇ ਰਿੱਧੀਆਂ ਸਿੱਧੀਆਂ ਪ੍ਰਗਟ ਹੋਈਆਂ, ਹੱਥ ਜੋੜ ਕੇ ਅਰਜ਼ਾਂ ਕੀਤੀਆਂ ਕਿ ਕੋਈ ਹੁਕਮ ਕਰੋ, ਪਰ ਕਵੀ ਜੀ ਲਿਖਦੇ ਨੇ ਕਿ ਇਹ ਤੇ ਉੱਚੀ ਮੰਜ਼ਿਲ ਦਾ ਪਾਉਂਦੀ ਸੀ, ਇਸ ਕਰਕੇ ਰਿੱਧੀਆਂ ਸਿੱਧੀਆਂ ਦੀ ਇਸ ਨੇ ਕੋਈ ਵਰਤੋਂ ਨਹੀਂ ਕੀਤੀ ਤੇ ਆਪਣੇ ਪ੍ਰੇਮ ਦੇ ਰੰਗ ਦੇ ਵਿੱਚ ਰੰਗਿਆ ਰਿਹਾ। ਹੋਏ ਬੇਤਮਾ ਜਗਤ ਕੀ ਦਿਸ਼ ਤੇ ਪ੍ਰਭ ਰਸ ਤੇ ਬਣ ਕਰ ਮਨ ਮਸਤੇ, ਹੌਲੀ ਹੌਲੀ ਬਿਰਤੀ ਹੋਰ ਉੱਚੀ ਹੋਈ ਤੇ ਤ੍ਰਿਸ਼ਨਾ ਤੋਂ ਰਹਿਤ ਹੋ ਗਿਆ, ਤ੍ਰਿਸ਼ਨਾ ਖਤਮ ਹੋ ਗਈ। ਫਿਰ ਜਦੋਂ ਹੋਰ ਜ਼ਿਆਦਾ ਉੱਚਾ ਹੋਇਆ, ਪ੍ਰਭ ਰਸ ਤੇ ਬਣ ਕਰ ਮਨ ਮਸਤੇ ਤੇ ਮਸਤ ਬਣ ਕੇ ਪ੍ਰਭੂ ਦੇ ਰੰਗ ਦੇ ਵਿੱਚ ਹੋਰ ਉੱਚਾ ਚੜ ਗਿਆ। ਸ਼ਾਹਰਾਂ ਕੀਏ ਕਹਿ ਕਰ ਜਾਣਾ, ਹਿਰਦੈ ਆਨੰਦਤ ਮਨ ਮਸਤਾਨਾ। ਬਾਦਸ਼ਾਹ ਹੋਵੇ ਭਾਵੇਂ ਕੋਈ ਕੰਗਾਲ ਹੋਵੇ, ਉਹਦੇ ਵਾਸਤੇ ਉਹ ਇੱਕੋ ਬਰਾਬਰ ਦਾ ਸੀ। ਐਸਾ ਹਿਰਦੇ ਦੇ ਵਿੱਚ ਆਨੰਦ ਵੱਜਾ ਕਿ ਮਾਨੋ ਮਸਤਾਨਾ ਹੀ ਹੋ ਗਿਆ। ਇੱਕ ਦਿਨ ਠਾਂਡੋ ਬੀਚ ਬਾਜ਼ਾਰ, ਹੋ ਤੋ ਨਗਨ ਕੋ ਵਸਤ੍ਰ ਨਾ ਧਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਦੀ ਘਟਨਾ ਦਾ ਮੈਂ ਬਿਆਨ ਕਰਦਾ ਹਾਂ ਕਿ ਬਾਜ਼ਾਰ ਦੇ ਵਿੱਚ ਖਲੋਤਾ ਸੀ, ਪਰ ਬਿਲਕੁਲ ਨਗਨ ਸੀ, ਕੋਈ ਵੀ ਕੱਪੜਾ ਇਸ ਦਰਵੇਸ਼ ਸਰਮਦ ਨੇ ਧਾਰਨ ਨਹੀਂ ਸੀ ਕੀਤਾ। ਨੌ ਰੰਗ ਨਿਕਸਿਓ ਚੜ ਕਰ ਹਾਥੀ, ਚਾਕਰ ਪਏ ਹਜ਼ਾਰੋ ਸਾਥੀ। ਬਾਜ਼ਾਰ ਦੇ ਵਿੱਚ ਨਗਨ ਹੀ ਸਰਮਦ ਖਲੋਤਾ ਸੀ, ਇੰਨੇ ਚਿਰ ਨੂੰ ਔਰੰਗਜ਼ੇਬ ਹਾਥੀ ਦੀ ਸਵਾਰੀ ਕਰਕੇ ਉੱਥੇ ਪਹੁੰਚਿਆ ਤੇ ਬਹੁਤ ਸਾਰੇ ਹਜ਼ਾਰਾਂ ਚਾਕਰਾਂ ਦੀ ਨੌਕਰਾਂ ਦੀ ਭੀੜ ਸੀ ਨਾਰੰਗੇ ਦੇ ਨਾਲ, ਔਰੰਗਜ਼ੇਬ ਦੇ ਨਾਲ।
ਲੋਕ ਹਟਾਵਣ ਹਾਰ ਨਿਹਾਰੇ, ਦੂਰ ਦੂਰ ਸਭ ਕਰਤ ਉਚਾਰੇ।
ਹਾਥੀ ਦੀ ਸਵਾਰੀ ਕਰਕੇ ਔਰੰਗਜ਼ੇਬ ਬਾਜ਼ਾਰ ਦੇ ਵਿੱਚੋਂ ਲੰਘ ਰਿਹਾ ਸੀ। ਜਿਹੜੇ ਕਰਮਚਾਰੀ ਨੇ ਉਹ ਲੋਕਾਂ ਦੀ ਭੀੜ ਨੂੰ ਪਿਛਾਂ ਹਟਾ ਰਹੇ ਸਨ, ਦੂਰ ਦੂਰ ਕਰ ਰਹੇ ਸਨ ਕਿ ਅਸਵਾਰੀ ਆ ਰਹੀ ਹੈ ਔਰੰਗਜ਼ੇਬ ਦੀ, ਇਸ ਕਰਕੇ ਰਾਹ ਵਿਹਲਾ ਕਰਦੇ।
ਸਰਮਦ ਸੋ ਤਿੰਨ ਆਣੀ ਉਚਾਰੀ, ਨਗਨ ਥਿਰੋ ਨਹੀਂ ਸ਼ਾਹੋ ਅਗਾਰੀ।
ਤੇ ਸਰਮਦ ਤੇ ਹਮੇਸ਼ਾ ਹੀ ਮਸਤ ਰਹਿੰਦਾ ਸੀ, ਉਹਦੇ ਵਾਸਤੇ ਭੀੜ ਵੀ ਵੈਸੀ ਵੀ ਔਰ ਇਕਾਂਤ ਵੀ ਵੈਸਾ ਹੀ। ਸਰਮਦ ਵੀ ਕਵੀ ਜੀ ਲਿਖਦੇ ਨੇ ਕਿ ਉਸੇ ਬਾਜ਼ਾਰ ਦੇ ਵਿੱਚ ਲੰਘ ਰਿਹਾ ਸੀ ਤੇ ਕਰਮਚਾਰੀਆਂ ਨੇ ਸਰਮਦ ਨੂੰ ਆਖਿਆ, ਨਗਨ ਥਿਰੋ ਨਹੀਂ ਸ਼ਾਹ ਉਗਾਰੀ। ਕਹਿੰਦੇ ਨੇ ਕਿ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ, ਇਸ ਕਰਕੇ ਰਾਹ ਤੋਂ ਪਾਸੇ ਹੋ ਜਾ, ਇਸ ਤੋਂ ਇਲਾਵਾ ਤੂੰ ਨਗਨ ਹੈ, ਨਗਨ ਤੇ ਬਿਲਕੁਲ ਤੈਨੂੰ ਅੱਗੇ ਖਲੋਣਾ ਨਹੀਂ ਚਾਹੀਦਾ।
ਸੁਣ ਨੌ ਰੰਗ ਤਿਸ ਦਿਸ਼ਾ ਨਿਹਰ ਤੇ, ਵਸਤ੍ਰ ਦੀਨ ਦੁਇ ਗਜ ਨਿਜ ਕਰਤੇ।
ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਰਸਤੇ ਤੋਂ ਲਾਂਭੇ ਕਰ ਦਿੱਤਾ ਦਰਵੇਸ਼ ਸਰਮਦ ਨੂੰ। ਨੌਰੰਗੇ ਨੇ ਜਦੋਂ ਦੇਖਿਆ ਕਿ ਬਿਲਕੁਲ ਨਗਨ ਫਿਰ ਰਿਹਾ, ਉਸ ਵੇਲੇ ਫਿਰ ਨੌਰੰਗੇ ਨੇ ਕੀ ਕੀਤਾ, ਵਸਤ੍ਰ ਦੀਨ ਦੁਇ ਗਜ ਨਿਜ ਕਰਤੇ, ਦੋ ਕੁ ਗਜ ਦਾ ਜਿਹੜਾ ਕੱਪੜਾ ਸੀ ਨਾ ਉਹ ਸਰਮਦ ਦੇ ਵੱਲ ਔਰੰਗਜ਼ੇਬ ਨੇ ਸੁੱਟ ਦਿੱਤਾ।
ਕਹੇ ਉਸ ਨਗਨ ਛਾਦ ਬੋ ਕੀਜੈ, ਬਿਨ ਛਾਦੇ ਨਹੀਂ ਵਹਿਰ ਥਰੀਜੈ।
ਦੋ ਗਜ ਦਾ ਕੱਪੜਾ ਸਰਮਦ ਦੇ ਵੱਲ ਸੁੱਟ ਕੇ ਕਿਹਾ ਔਰੰਗਜ਼ੇਬ ਨੇ, ਕਹਿੰਦਾ ਕਿ ਆਪਣੀ ਨਗੇਜ ਨੂੰ ਇਸ ਕੱਪੜੇ ਦੇ ਨਾਲ ਢੱਕ ਲੈ, ਅੱਜ ਤੋਂ ਬਾਅਦ ਮੈਂ ਤੈਨੂੰ ਹੁਕਮ ਕਰਦਾ ਕਿ ਕਦੇ ਵੀ ਨਗਨ ਨਹੀਂ ਘੁੰਮਣਾ ਬਾਜ਼ਾਰਾਂ ਦੇ ਵਿੱਚ।
ਇਮ ਕਹਿ ਗਮਣਿਓ ਸ਼ਾਹ ਅਗੇਰੇ, ਮਨ ਬਾਛਤ ਫਿਰ ਕਰ ਪੁਰ ਫੇਰੇ।
ਇਸ ਤਰ੍ਹਾਂ ਦੀ ਗੱਲ ਕਰਕੇ ਔਰੰਗਜ਼ੇਬ ਅੱਗੇ ਚਲਾ ਗਿਆ, ਭਾਵ ਕੇ ਮਨ ਪਾਉਂਦੀ ਸੈਰ ਕੀਤੀ ਗਲੀਆਂ ਬਾਜ਼ਾਰਾਂ ਦੀ ਤੇ ਫਿਰ ਵਾਪਸ ਉਸੇ ਹੀ ਰਸਤੇ ਪਰਤਿਆ।
ਕਿਤਕ ਸਮੇਂ ਮੈਂ ਮੁੜ ਕਰ ਆਇਓ, ਤੈ ਠਾਂਡੋ ਸਰਮਦ ਦਰ ਸਾਇਓ।
ਜਦੋਂ ਫਿਰ ਫਿਰਾ ਕੇ ਵਾਪਸ ਉਸੇ ਬਾਜ਼ਾਰ ਦੇ ਵਿੱਚ ਦੀ ਲੰਘ ਰਿਹਾ ਸੀ ਤੇ ਉਸਨੇ ਦੇਖਿਆ ਕਿ ਸਰਮਦ ਉਸੇ ਹੀ ਜਗ੍ਹਾ ਦੇ ਉੱਤੇ ਹੁਣ ਵੀ ਖਲੋਤਾ ਸੀ।
ਬਾਂਧਿਓ ਸਿਰ ਪਰ ਦਿਓ ਸੁਚੀਰ, ਖਰੋ ਪ੍ਰਥਮ ਸਮ ਨਗਨ ਸਰੀਰ।
ਸਰਮਦ ਨੂੰ ਦੇਖ ਕੇ ਬੜੀ ਹੈਰਾਨੀ ਆਈ ਔਰੰਗਜ਼ੇਬ ਦੇ ਮਨ ਦੇ ਵਿੱਚ, ਕਿਉਂਕਿ ਜਿਹੜਾ ਕੱਪੜਾ ਉਹਨੇ ਦੋ ਗਜ ਦਾ ਸੁੱਟਿਆ ਸੀ ਉਸ ਨੂੰ ਸਰਮਦ ਨੇ ਸਿਰ ਦੇ ਉੱਤੇ ਬੰਨਿਆ ਹੋਇਆ ਸੀ। ਖਰੋ ਪ੍ਰਥਮ ਸਮ ਨਗਨ ਸਰੀਰ ਤੇ ਬਾਕੀ ਦਾ ਸਰੀਰ ਨਗਨ ਸੀ, ਜਿਹੜਾ ਨਗੇਜ ਢੱਕਣ ਦੇ ਵਾਸਤੇ ਕੱਪੜਾ ਦਿੱਤਾ ਉਹਨੂੰ ਸਿਰ ਤੇ ਬੰਨਿਆ ਸੀ ਸਰਮਦ ਨੇ।
ਨੌ ਰੰਗ ਨੇਰੇ ਕੀਨਸ ਹਾਥੀ, ਕੁਛ ਰਿਸ ਕਰ ਬੂਝਿਓ ਤਿਹ ਸਾਥੀ।
औरंगजेब ने अपने हाथी नूं लागे ले जाया सरमद दे ते गुस्से दे नाल फिर इस तरह कहिंदा कहिंदा कहां मकर को तारन कीन लाज जहान त्याग कर देन। सरमद नूं कहिंदा औरंगजेब कहिंदा कि किस तरह दे मकार नूं धारण कीता है तू सारी दी सारी जिहड़ी लाज है जिहड़ी शर्म है ਉਹ ਜਹਾਨ ਦੀ ਲਾਹ ਕੇ ਸੁੱਟ ਦਿੱਤੀ। ਥੋੜੇ ਉਹ ਬਸਤਰ ਤੇ ਮੈਂ ਲੱਖ ਦਿਓ ਕਿਉਂ ਨਹੀਂ ਨਗਨ ਸ਼ਾਦ ਕਰ ਲਿਓ। ਕਹਿੰਦਾ ਕਿ ਮੈਂ ਸਮਝਿਆ ਕਿ ਤੇਰੇ ਕੋਲ ਕੱਪੜਾ ਨਹੀਂ ਹੈ ਇਸ ਕਰਕੇ ਤੈਨੂੰ ਮੈਂ ਦਇਆ ਧਾਰਨ ਕਰਕੇ ਨਗੇਜ ਢੱਕਣ ਦੇ ਵਾਸਤੇ ਕੱਪੜਾ ਦਿੱਤਾ। ਡਰ ਕੋ ਪਰ ਹਰ ਕਰ ਔਰ ਭਾਇਓ ਕਿਉਂ ਕੁਚਾਲ ਕਰ ਵਿੱਚ ਤਲਾਇਓ। ਕਹਿੰਦਾ ਕਿ ਡਰ ਨੂੰ ਦੂਰ ਕਰ ਦਿੱਤਾ ਹੈ ਤੇਰੇ ਹਿਰਦੇ ਦੇ ਵਿੱਚ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਇਹ ਕਿਸ ਤਰ੍ਹਾਂ ਦਾ ਕੁਚਾਲ ਤੂੰ ਧਾਰਨ ਕੀਤਾ ਹੋਇਆ ਕਿ ਮੈਂ ਤੈਨੂੰ ਨਗੇਜ ਢੱਕਣ ਦੇ ਵਾਸਤੇ ਕੱਪੜਾ ਦਿੱਤਾ ਤੇ ਤੂੰ ਐਡਾ ਵੱਡਾ ਮੂਰਖ ਹੈ ਕਿ ਉਹਨੂੰ ਸਿਰ ਤੇ ਲਪੇਟ ਲਿਆ। ਸੁਣ ਸਰ ਮਦ ਤਵੀ ਉੱਤਰ ਦੀਨ ਤੋ ਕੋ ਪਿਖਿਓ ਬੁੱਧ ਤੇ ਹੀਨ। ਅੱਗੋਂ ਸਰਮਦ ਕਹਿੰਦਾ ਕਿਉਂਕਿ ਉਸਨੂੰ ਕਿਸੇ ਦਾ ਕੋਈ ਡਰ ਨਹੀਂ ਸੀ। ਸਰਮਦ ਨੂੰ ਕਹਿੰਦਾ ਵੱਡਾ ਮੂਰਖ ਹੈ ਤੈਨੂੰ ਨਗੇਜ ਢੱਕਣ ਦੇ ਵਾਸਤੇ ਕੱਪੜਾ ਦਿੱਤਾ ਤੇ ਤੂੰ ਸਿਰ ਤੇ ਲਪੇਟ ਲਿਆ। ਅੱਗੋਂ ਝੱਟ ਹੀ ਉੱਤਰ ਦਿੱਤਾ ਸਰਮਦ ਨੇ ਕਹਿੰਦਾ ਕਿ ਸਾਰਿਆਂ ਤੋਂ ਵੱਡਾ ਤੇ ਮੂਰਖ ਤੂੰ ਹੈ ਜੇਕਰ ਤੈਨੂੰ ਇਹ ਕਹਿ ਲਿਆ ਜਾਵੇ ਕਿ ਤੂੰ ਮਹਾਂਮੂਰਖ ਹੈ ਯੋਗ ਹੋਵੇਗਾ। ਕਹਿੰਦਾ ਤੋਕੋ ਪਿਖਿਓ ਬੁੱਧ ਤੇ ਹੀਨ ਤੂੰ ਮੈਨੂੰ ਮੂਰਖ ਕਹਿੰਦਾ ਮੈਨੂੰ ਤਾਂ ਲੱਗਦਾ ਕਿ ਤੂੰ ਮੇਰੇ ਤੋਂ ਵੀ ਵੱਡਾ ਮੂਰਖ ਹੈ। ਕਹਿੰਦਾ ਇਸੀ ਅਕਲ ਤੇ ਕਰ ਪਾਤ ਸ਼ਾਹਤ ਲੋਕਣ ਮੈਂ ਵੱਡ ਜਸ ਕੋ ਚਾਹਤ। ਕਹਿੰਦਾ ਇੰਨੀ ਕੁ ਤੇਰੇ ਚਕਲ ਹੈ ਕਿ ਇਸ ਅਕਲ ਦੇ ਨਾਲ ਤੂੰ ਬਾਦਸ਼ਾਹੀ ਕਰ ਰਿਹਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਤੂੰ ਆਪਣੇ ਜਸ ਨੂੰ ਜ਼ਾਹਰ ਕਰ ਸਕਦਾ। ਤੈਂ ਬਨ ਸ਼ਾਹੀ ਕਰੀ ਬਖਸ਼ੀਸ਼ ਸਾਥ ਅਦਾਵ ਧਰੀ ਹਮ ਸੀਸ। ਅੱਗੋਂ ਫਿਰ ਕਾਰਨ ਦੱਸਦਾ ਹੈ ਸਰਮਦ ਕਹਿੰਦਾ ਕਿ ਦੇਖ ਤੂੰ ਬਾਦਸ਼ਾਹ ਹੈ ਤੂੰ ਮੇਰੇ ਤੇ ਖੁਸ਼ ਹੋ ਕੇ ਮੈਨੂੰ ਬਖਸ਼ਿਸ਼ ਕੀਤੀ ਭਾਵ ਕਿ ਉਪਹਾਰ ਦਿੱਤਾ ਮੈਨੂੰ ਸਿਰੋਪਾ ਦਿੱਤਾ ਤੇ ਮੈਂ ਉਹਨੂੰ ਅਦਬ ਦੇ ਨਾਲ ਸਿਰ ਤੇ ਧਾਰਨ ਕਰ ਲਿਆ ਕੀ ਤੇਰਾ ਦਿੱਤਾ ਹੋਇਆ ਸਿਰੋਪਾ ਮੈਂ ਨਗੇਜ ਢੱਕਣ ਦੇ ਵਾਸਤੇ ਬਣਦਾ ਕੀ ਇਹ ਯੋਗ ਹੁੰਦਾ। ਜੇਕਰ ਕੋਈ ਵੱਡਾ ਆਦਮੀ ਬਖਸ਼ਿਸ਼ ਦੇਵੇ ਸਿਰੋਪਾ ਦੇਵੇ ਉਹਦਾ ਆਦਰ ਰੱਖੀਦਾ ਇਸ ਕਰਕੇ ਮੈਂ ਤੇ ਤੇਰੇ ਦਿੱਤੇ ਹੋਏ ਕੱਪੜੇ ਦਾ ਆਦਰ ਰੱਖਿਆ ਕਿ ਉਹਨੂੰ ਸਿਰ ਦੇ ਉੱਤੇ ਧਾਰਨ ਕੀਤਾ ਵਧੀਆ ਜਗ੍ਹਾ ਦੇ ਉੱਤੇ। ਹਿਰਦੇ ਨਾ ਜਾਣੀ ਇਹ ਵਡਿਆਈ ਉਲਟੀ ਹਮਸੋ ਛਿੱਦਤ ਉਠਾਈ। ਕਹਿੰਦਾ ਕਿ ਤੂੰ ਵੱਡਾ ਮੂਰਖ ਹੈ ਤੂੰ ਇਸ ਗੱਲ ਦੀ ਸਗੋਂ ਕਦਰ ਨਹੀਂ ਕੀਤੀ ਵਡਿਆਈ ਨੂੰ ਨਹੀਂ ਜਾਣਿਆ ਤੇ ਉਲਟਾ ਤੂੰ ਮੈਨੂੰ ਕਹਿੰਦਾ ਕਿ ਮੈਂ ਮੂਰਖ ਹੈ। ਹੁਣ ਦੱਸ ਮੈਂ ਮੂਰਖ ਹੈ ਕਿ ਤੂੰ ਮੂਰਖ ਹੈ। ਜੇਕਰ ਤੇਰੇ ਦਿੱਤੇ ਹੋਏ ਸਰੂਪੇ ਨੂੰ ਮੈਂ ਮਲੀਨ ਜਗ੍ਹਾ ਤੇ ਉੱਤੇ ਬੰਨਦਾ ਤੇ ਕੀ ਤੇਰੇ ਸਰੂਪੇ ਦਾ ਸਤਿਕਾਰ ਹੁੰਦਾ ਕੀ ਤੇਰਾ ਦਿੱਤਾ ਹੋਇਆ ਪੁਸ਼ਾਕਾ ਆਦਰ ਦੇ ਸਮੇਤ ਹੁੰਦਾ। ਮੈਂ ਤੇ ਤੇਰੇ ਦਿੱਤੇ ਹੋਏ ਸਰੂਪੇ ਦਾ ਆਦਰ ਕੀਤਾ ਤੇਰਾ ਵੱਡਾ ਮਾਣ ਸਤਿਕਾਰ ਰੱਖਿਆ ਕਿ ਇਹਨੂੰ ਸਿਰ ਤੇ ਬੰਨਿਆ ਇਸ ਕਰਕੇ ਸਰਮਦ ਕਹਿੰਦਾ ਮੂਰਖ ਮੈਂ ਨਹੀਂ ਹਾਂ ਤੂੰ ਬਹੁਤ ਵੱਡਾ ਮੂਰਖ ਹੈ। ਇਸ ਤਰ੍ਹਾਂ ਦੀ ਨਿਡਰ ਹੋ ਕੇ ਗੱਲ ਕਹਿ ਦਿੱਤੀ ਸਰਮਦ ਨੇ ਔਰੰਗਜ਼ੇਬ ਨੂੰ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਅੱਗੋਂ ਬਾਦਸ਼ਾਹ ਔਰੰਗਜ਼ੇਬ ਕਿਸ ਤਰ੍ਹਾਂ ਦਾ ਹੁਕਮ ਜਾਰੀ ਕਰੇਗਾ ਉਹ ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨਿਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।